ਸਾਖੀ 47ਵੀਂ ਤਿੰਗ। ਕਿਤੋਂ ਕੋਈ ਵੈਰਾਗ ਦੀ ਸੱਟ ਖਾ ਕੇ ਗੁਰੂ ਅੰਗਦ ਦੇਵ ਜੀ ਦੇ ਦੁਆਰੇ ਆਇਆ ਇੱਕ ਨਾਈ, ਨਾਮ ਸੀ ਇਸ ਦਾ ਤਿੰਗ। ਇਸ ਨੇ ਆ ਕੇ ਚਾਹ ਲਈ ਸਾਧ ਸੰਗਤ ਦੀ ਸੇਵਾ, ਪਾਣੀ ਦੀ ਤੇ ਹੋਰ, ਤਪਤ ਨੀਰ ਕਰਵਾਏ ਇਸ਼ਨਾਨ, ਵਸਤਰ ਪਖਾਰੈ ਮਲ ਕਰਹਾਨ, ਚਰਨ ਚਾਂਪ ਹਾਂਕਤ ਹੈ ਵਾਯੂ, ਬਾਸਨ ਧੋਵਹਿ ਮਾਂਜ ਬਨਾਯੂ, ਕਬ ਕਬ ਗੁਰ ਕੀ ਸੇਵਾ ਪਾਏ, ਮਹਾ ਪ੍ਰੇਮ ਤੇ ਕਰਹਿ ਬਨਾਏ। ਸੂਰਜ ਪ੍ਰਕਾਸ਼ ਇਸ ਤਰ੍ਹਾਂ ਸੇਵਾ ਕਰੇ, ਫਿਰ ਕੀਰਤਨ ਸੁਣੇ ਦੀਵਾਨ ਵਿੱਚ ਬੈਠ ਕੇ। ਇੱਕ ਦਿਨ ਸ੍ਰੀ ਗੁਰੂ ਜੀ ਦੇ ਨਾਲ ਚਲਾ ਗਿਆ ਤਪਿਆਣੇ, ਇਕਾਂਤ ਪਾ ਕੇ ਬੇਨਤੀ ਕੀਤੀ ਉਸ ਦਾਤਾ ਜੀਓ ਜੀ, ਤਨ ਦੇ ਦੁੱਖ ਆਪਣੇ ਵੱਸ ਦੇ ਨਹੀਂ, ਬੇਵੱਸੇ ਚੰਬੜੇ ਹਨ, ਪਰ ਮਨ ਦੇ ਕਲੇਸ਼ ਮਨ ਹੀ ਰਚਦਾ ਤੇ ਕੱਢਦਾ ਹੈ, ਪਰ ਇਹ ਨਿਰਵਿਰਤ ਨਹੀਂ ਹੁੰਦੇ, ਮਿਹਰ ਕਰੋ ਤਾਂ ਇਹ ਦੂਰ ਹੋਣ, ਇਹਨਾਂ ਤੋਂ ਤੰਗ ਆ ਕੇ ਸ਼ਰਨ ਆਇਆ ਹਾਂ। ਗੁਰੂ ਜੀ ਮੁਸਕਰਾਏ ਤੇ ਬੋਲੇ, ਤਿੰਗ ਤੇਰੀ ਜਾਤ ਵਿੱਚ ਥੋੜਾ ਚਿਰ ਹੋਇਆ ਹੈ, ਇੱਕ ਵੱਡਾ ਭਗਤ ਹੋਇਆ ਹੈ ਸੈਣ, ਉਸ ਦੇ ਕਲੇਸ਼ ਕਰਮ ਨਿਵਿਰਤ ਹੋਏ ਸਨ। ਤਿੰਗ ਦਾਤਾ ਜੀਓ ਰਾਹੇ ਪਾ ਦਿਓ, ਮੇਠ ਹੀ ਕਿਉਂ ਨਾ ਦਿਓ ਆਪਣੇ ਬਲ ਨਾਲ। ਗੁਰੂ ਜੀ ਉਸ ਨੇ ਸਤਸੰਗ ਕੀਤਾ ਤੇ ਭਗਤੀ ਕਮਾਈ ਸੀ, ਤੂੰ ਵੀ ਭਗਤੀ ਕਰ। ਤਿੰਗ ਜਾਚ ਦੱਸੋ ਤੇ ਆਪ ਕਰਵਾਓ, ਜੀਵ ਦੀ ਸ਼ਕਤੀ ਤਾਂ ਪੁੱਗਦੀ ਨਹੀਂ। ਗੁਰੂ ਜੀ ਔਖੀ ਹੈ ਤੇ ਸੌਖੀ ਵੀ ਹੈ ਕਮਾਈ, ਜੇ ਜੀਵ ਗੁਰਮਤ ਧਾਰ ਲਵੇ, ਮਨਮਤ ਤਿਆਗ ਦੇਵੇ, ਆਪਣੀ ਮਤ ਗੁਰੂ ਵਿੱਚ ਲੀਨ ਕਰ ਦੇਵੇ, ਆਪਣੀ ਮਤ ਗੁਰੂ ਮਤ ਵਿੱਚ ਲੀਨ ਕਰ ਦੇਵੇ ਤਾਂ ਸੌਖੀ ਹੋ ਜਾਂਦੀ ਹੈ। ਸਰੀਰ ਵਿੱਚੋਂ ਆਤਮਾ ਛੁੱਟ ਜਾਏ ਤਾਂ ਸਰੀਰ ਗੌਰ ਵਿੱਚ ਸਮਾਉਂਦਾ ਹੈ, ਤਿਵੇਂ ਜੋ ਮਨ ਮਨਮਤ ਨੂੰ ਛੱਡੇ ਤਾਂ ਗੁਰਮਤ ਵਿੱਚ ਸਮਾਉਂਦਾ ਹੈ। ਸਰੀਰ ਵਿੱਚੋਂ ਆਤਮਾ ਛੁੱਟ ਜਾਏ ਤਾਂ ਸਰੀਰ ਗੌਰ ਵਿੱਚ ਸਮਾਉਂਦਾ ਹੈ, ਤਿਵੇਂ ਜੋ ਮਨ ਮਨਮਤ ਨੂੰ ਛੱਡੇ ਤਾਂ ਗੁਰਮਤ ਵਿੱਚ ਸਮਾਉਂਦਾ ਹੈ। ਮਨਮਤ ਵਿੱਚੋਂ ਕਲੇਸ਼ ਪ੍ਰਾਪਤ ਹੁੰਦੇ ਹਨ, ਪਰ ਗੁਰਮਤ ਕਲੇਸ਼ ਨਿਵਾਰਦੀ ਹੈ। ਗੁਰੂ ਦੀ ਮਤ ਹੈ ਉੱਚੀ ਨਦਰ, ਸਰਾਫੀ ਅਕਲ, ਮਨਮੁਖ ਰਾਗ ਦੁਆਇਕ ਵਿੱਚ ਨਹੀਂ ਰੱਖਦੀ, ਮਨਮਤ ਰਾਗ ਦੁਆਇਕ ਵਿੱਚ ਰੱਖਦੀ ਹੈ, ਵਿਤਕਰੇ ਸਿਖਾਲਦੀ ਹੈ, ਵੈਰ ਵਿਰੋਧ ਪਾਲਦੀ ਹੈ। ਇਸ ਦੇ ਉਲਟ ਗੁਰਮਤ ਸਿਖਾਲਦੀ ਹੈ, ਸਦਾ ਜੀਵਨ ਨੂੰ ਤੱਕੋ, ਲੰਮੀ ਨਜ਼ਰ ਕਰੋ, ਜਨਮ ਤਾਂ ਪਹਿਲੋਂ ਤੇ ਮੌਤ ਤੇ ਮਗਰੋਂ ਦੀ ਵੀ ਸੋਚ ਕਰਨੀ, ਜਨਮ ਤੋਂ ਪਹਿਲੋਂ ਤੇ ਮੌਤ ਤੇ ਮਗਰੋਂ ਦੀ ਵੀ ਸੋਚ ਕਰਨੀ। ਗੁਰਮਤ ਦੱਸਦੀ ਹੈ ਮਾੜੇ ਕਰਮ ਛੱਡਣੇ, ਮਾੜੀਆਂ ਸੋਚਾਂ ਥੰਮਣੀਆਂ, ਭਲਾ ਸੋਚਣਾ, ਭਲਾ ਕਰਨਾ, ਭਲਿਆਈ ਦੇ ਮਾਲਕ ਕਰਤਾ ਪੁਰਖ ਦੇ ਗੁਣ ਗਾਉਣੇ, ਉਸ ਦਾ ਨਾਮ ਸਿਮਰਨ ਕਰਨਾ, ਉਸ ਵਿੱਚ ਜੁੜਨਾ, ਉਸ ਦੇ ਚਾਨਣ ਵਿੱਚ ਤੁਰਨਾ। ਤਿੰਗ ਟੋਰ ਲਓ ਆਪ ਆਪਣੇ ਚਾਨਣ ਵਿੱਚ, ਰਾਤ ਹਨੇਰਾ ਹੈ, ਨੈਣ ਖੁੱਲੇ ਨਹੀਂ। ਗੁਰੂ ਜੀ ਸੇਵਾ ਕਰ ਰਿਹਾ ਹੈ, ਕਰ, ਕਾਮਨਾ ਨਾ ਕਰ, ਕੋਈ ਮਨਮਤ ਵਾਲੀ ਤੇ ਸੇਵਾ ਕਰ। ਸੇਵਾ ਕਰ ਰਿਹਾ ਹੈ, ਕਰ, ਕਾਮਨਾ ਨਾ ਧਾਰ, ਕੋਈ ਮਨਮਤ ਵਾਲੀ ਤੇ ਸੇਵਾ ਕਰ। ਬਾਣੀ ਸੁਣ ਰਿਹਾ ਹੈ, ਸੁਣ ਤੇ ਕੀਰਤਨ ਵਿੱਚ ਜੁੜਿਆ ਕਰ, ਪੜ ਤੇ ਵਿਚਾਰ, ਵਿਚਾਰ ਤੇ ਅਮਲ ਕਰਿਆ ਕਰ। ਅੰਮ੍ਰਿਤ ਵੇਲਾ ਸੰਭਾਲ, ਨਾਮ ਜਪਿਆ ਕਰ, ਜੋ ਸਿਮਰਨ ਬਣ ਆਵੇ, ਸਿਮਰਨ ਲਿਵ ਬਣੇ ਜਾਵੇ, ਜੋ ਸਿਮਰਨ। ਅੰਮ੍ਰਿਤ ਵੇਲਾ ਸੰਭਾਲ, ਨਾਮ ਜਪਿਆ ਕਰ, ਜੋ ਸਿਮਰਨ ਬਣ ਆਵੇ, ਸਿਮਰਨ ਬਣ ਜਾਵੇ ਲਿਵ, ਤੇ ਲਿਵ ਨਾਮੀ ਨਾਲ ਜੋੜ ਦੇਵੇ। ਵਿਹਲੇ ਵਕਤਾਂ ਨੂੰ ਸਫਲਾਇਆ ਕਰ, ਵਿਹਲੀਆਂ ਮਨੋ ਤਰੰਗਣੀਆਂ ਨੂੰ ਹੋੜ ਹੋੜ ਕੇ ਕਰਤਾ ਪੁਰਖ ਦੇ ਫੁਰਨੇ ਨੂੰ ਦ੍ਰਿੜ ਕਰਿਆ ਕਰ, ਇਉਂ ਪਰੋ ਹੋ ਜਾ ਨਾਮ ਵਿੱਚ। ਇਹ ਬਚਨ ਕਰਕੇ ਦਾਤੇ ਨੇ ਨਜ਼ਰ ਦੀ ਮਿਹਰ ਪਾਈ, ਤਿੰਗ ਨੂੰ ਨਾਮ ਦਾਨ ਦੀ ਬਖਸ਼ਿਸ਼ ਹੋਈ, पूरे दा पूरा ये बचन करके दाते ने मेहर दी नजर पाई। तेंग नूं नामदान दी बख्शिश होई। पूरे दा तिखा तीर वड़ गया सीने, पुड़ गया कालजे, मुड़ गया मन बाहरों अंदर नूं। नाम रंग तकड़ा होके मन नूं रंग गया। आत्म सुख विच आप तरिया, तारे उस परिवार नूं ते तरे कई उस दे संगी। भाई गुरदास दे लिखे उच्च सिखां दे नामां विच आप दा नाम भी अमर लिखिया गया। वाहिगुरु जी का खालसा, वाहिगुरु जी की फतेह। साखी नंबर 48, पारो जुलका परमहंस। मल कुश्ती करके चले गए, बच्चे भी खेलना खेल के टुर गए, पर साहेब आप अज मल अखाड़े ही बैठे रहे। वेख रहे सन अपने करतार दी कुदरत के नैन पर आए। दो चार टेपे तिलके बाकी दे सोहने छपरा ने छेती टैक के विचे ही समा लए। अचरज आभा चेहरे ते छा रही सी ते कुछ निकटवर्ती सिख दर्शन आनंद लै रहे सन कि एक जग्यासु जी आ गए। टिके बैठे वेख के दूरों ही नमस्कार करके बिन आहट कीते आप जी बैठ गए। थोड़े चिर मगरों नैन खुले खुल पए ते अमृत दृष्ट पई आए जग्यासु उते। खिच खादी उस उठिया अगे वध्या, मुड़ मत्था टेक के नेड़े वार बैठ गया। साहिब आ भाई पारो आया है, की नाम है अपना? पारो जी आया हां पारो डल्ले तो, ते नाम है पारो, जात है जुलका, खत्री हां। गुरु जी मुस्कुराए, किवें आए हो पार दे हो उरार नूं? पारो लई फिरदियां हन वाशना तंदालां दे मगर, कदे आ जांदी है उपरामता, अज तां ओ लै आई है चरण शरण, पुछ पुछनी है जे मेर होवे तां। गुरु जी मुस्कुराए, पुछ पाई। पारो कोई दसदे हन परमहंस हुंदा है लालसा है लक्षण जानने दी, फिर सिख है दर्शन दी, अपने आप तो कुछ हो नहीं आउंदा। गुरु जी मुस्कुरा के संगर तो रोजे पंडित नूं सदवा देंदे हां, वो खोल के दस देवेगा। हां लक्षण कुटीचक बहुदक हंस ते परमहंस चौहां अवधूत सन्यासियां दे, चाहोगे तां लिखवा भी देवेगा। पारो कोई दसदे हन परमहंस हुंदा है लालसा है लक्षण जानने दी, फिर सिख है दर्शन दी, अपने आप तो कुछ हो नहीं सकदा, अपने आप तो कुछ हो नहीं आउंदा। गुरु जी मुस्कुरा के संगर तो रोजे पंडित नूं सदवा देंदे हां, वो खोल के दस देवेगा। हां लक्षण कुटीचक बहुदक हंस ते परमहंस चौहां अवधूत सन्यासियां दे, चाहोगे तां लिखवा भी देवेगा। पर जियो जी मेर है, पर जियो लिखे लक्षण ता सुने हन ते बने सन्यासी परमहंस वेखे हन। सचमुच दा ना सुनिया ना डिठा है, सिख है उस दी झाकी दी। सतगुर जी ने जिस रंग विचों नैन खोले सन उसे रंग विच फेर रंग लए ते आपे विच गुम हो गए। कुछ चिर मगरों फेर नैन खुले ते नजर पारो ते पई, उस दे नैन मिट गए फिर खुले ते बोलिया, हां दाता उस सचमुच दे परमहंस ते कराओ ना दर्शन। गुरु जी फिर उसे तरह जुड़ गए। पारो ने डिठा पर ना समझिया के चुप दी आवाज विच की उत्तर मिल रहा है। जद तीसरी वार फिर पुछे उस तां सतगुर बोले, पारो ਹੰਸ ਇੱਕ ਪੰਛੀ ਹੁੰਦਾ ਹੈ ਬਤਕ ਵਰਗਾ। ਹੰਸ ਇੱਕ ਪੰਛੀ ਹੁੰਦਾ ਹੈ ਬਤਖ ਵਰਗਾ, ਪਰ ਉਸ ਤੋਂ ਵੱਡਾ ਤੇ ਸੋਹਣਾ, ਸਵੱਛ ਤੇ ਨਿਰਮਲ, ਸਰਾਂ ਤੇ ਬੈਠਦਾ ਹੈ। ਬਹੁਤ ਉੱਜਲ ਹੋਣ ਕਰਕੇ ਉੱਜਲਤਾ ਦਾ ਦ੍ਰਿਸ਼ਟਾਂਤ ਬਣਦਾ ਹੈ, ਨਾ ਨਿਰਾ ਉੱਜਲਤਾ ਦਾ, ਸਗੋਂ ਪੁਰਾਤਨ ਮੰਨਦੇ ਸਨ ਕਿ ਸੋਮ ਨੂੰ ਪਾਣੀ ਵਿੱਚ ਮਿਲਾਓ ਤਾਂ ਹੰਸ ਚੁੰਝ ਪਾਵੇ, ਤਦ ਪਾਣੀ ਤੇ ਸੋਮ ਵੱਖ ਵੱਖ ਹੋ ਜਾਣਗੇ। ਫਿਰ ਇਹ ਗੱਲ ਚੱਲੀ ਕਿ ਦੁੱਧ ਤੇ ਪਾਣੀ ਰਲਾਓ ਤਾਂ ਹੰਸ ਚੁੰਝ ਪਾ ਕੇ ਦੁੱਧ ਪਾਣੀ ਨਖੇੜ ਦਿੰਦਾ ਹੈ। ਫਿਰ ਇਹ ਵੀ ਗੱਲ ਚੱਲੀ ਕਿ ਹੰਸ ਮੋਤੀ ਦੀ ਚੋਗ ਚੁਗਦਾ ਹੈ। ਇਹਨਾਂ ਲੱਛਣਾਂ ਤੋਂ ਪਦ ਦੇ ਵਰਤਾਓ ਨੂੰ ਇੱਕ ਸੰਕੇਤ ਮਿਲ ਗਿਆ। ਹੁਣ ਦੋਏ ਗੱਲਾਂ ਗ੍ਰੰਥਾਂ ਪੋਥੀਆਂ ਵਿੱਚ ਵਰਤੀਆਂ ਹਨ ਦ੍ਰਿਸ਼ਟਾਂਤ ਪ੍ਰਮਾਣ ਦੀ ਸ਼ਕਲ ਵਿੱਚ। ਅਵਧੂਤ ਸੰਨਿਆਸੀਆਂ ਨੇ ਇਹ ਪਦ ਤੇ ਨਾਲ ਪਰਮ ਲਾ ਕੇ ਆਪਣੇ ਉੱਪਰਲੇ ਪੱਖ ਦੇ ਸਾਧੂਆਂ ਲਈ ਵਰਤਿਆ, ਹੰਸ ਤੇ ਪਰਮ ਹੰਸ। ਉਂਝ ਹੰਸ ਪਦ ਆਤਮਾ, ਪਰਮਾਤਮਾ ਤੇ ਸੂਰਜ ਆਦਿ ਕਈ ਅਰਥਾਂ ਵਿੱਚ ਵੀ ਦੱਸਦੇ ਹਨ। ਪਾਰੋ ਜੀ, ਮੈਂ ਪਰਮਹੰਸ ਸਾਧੂ ਦੀ ਪੁੱਛ ਕਰਦਾ ਹਾਂ ਕਿ ਆਪ ਕਿਸ ਨੂੰ ਆਖਸੋ, ਤੇ ਆਪ ਜਿਸ ਨੂੰ ਪਰਮਹੰਸ ਆਖੋ ਉਸ ਦੇ ਦਰਸ਼ਨ ਮੰਗਦਾ ਹਾਂ, ਮਿਹਰ ਕਰੋ। ਗੁਰੂ ਜੀ, ਭਾਈ ਅਸਲ ਗੱਲ ਜੋ ਗੁਰਮਤ ਦੀ ਹੈ ਇਹ ਹੈ ਕਿ ਜੀਵ ਰੂਪੀ ਪੰਛੀ ਦਾਣਿਆਂ ਰੂਪੀ ਪਦਾਰਥਾਂ ਦੇ ਚੋਗ ਦੇ ਮਗਰ ਭੱਜੇ ਫਿਰਦੇ ਹਨ, ਪਰ ਹੰਸ ਜਾਂ ਪਰਮਹੰਸ ਰੂਪੀ ਉੱਤਮ ਪੁਰਖ ਸ਼ਬਦ ਰੂਪੀ ਮੋਤੀ ਦੀ ਚੋਗ ਚੁਗਦਾ ਹੈ। ਸ਼ਬਦ ਰੂਪੀ ਰਤਨ ਗੁਰੂ ਰੂਪੀ ਸਾਗਰ ਵਿੱਚ ਹੁੰਦਾ ਹੈ, ਉਹ ਗੁਰੂ ਤੋਂ ਇਹ ਰਤਨ ਲੈ ਕੇ ਕਮਾਈ ਕਰਦਾ ਹੈ। ਇਸ ਕਮਾਈ ਨਾਲ ਉਸ ਵਿੱਚ ਸਾਰ ਅਸਾਰ ਨੂੰ ਨਿਖੇੜਨ ਦੀ ਵਿਤਰੇਕ ਬੁੱਧ ਹੋ ਆਉਂਦੀ ਹੈ। ਸਾਰ ਨੂੰ ਉਹ ਗ੍ਰਹਿਣ ਕਰਦਾ ਹੈ ਤੇ ਅਸਾਰ ਨੂੰ ਤਿਆਗਦਾ ਹੈ। ਗੁਰੂ ਬਾਬੇ ਨੇ ਆਖਿਆ ਸੀ, ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਗੁਰੂ ਸਾਗਰ ਹੈ ਸ਼ਬਦ ਰੂਪੀ ਮੋਤੀ ਤੇ ਹੋਰ ਗੁਣ ਉਸ ਵਿੱਚ ਭਰੇ ਪਏ ਹਨ। ਹੰਸ ਰੂਪੀ ਸੰਤ ਲੋਕ ਉਸ ਵਿੱਚੋਂ ਅੰਮ੍ਰਿਤ ਗ੍ਰਹਿਣ ਕਰਦੇ ਹਨ ਤੇ ਦੂਰ ਨਹੀਂ ਜਾਂਦੇ, ਅਰਥਾਤ ਸ਼ਬਦ ਦੀ ਕਮਾਈ ਨਾਲ ਉਸ ਹੰਸ ਵਰਗੇ ਉੱਜਲ ਸੰਤ ਵਿੱਚ ਸਾਰ ਅਸਾਰ ਨਖੇੜਵੀਂ ਬੁੱਧ ਉਪਜਦੀ ਹੈ। ਸਾਰ ਅਮਰ ਹੈ, ਸੋ ਅਮਰ ਵਸਤੂ ਨੂੰ ਉਹ ਗ੍ਰਹਿਣ ਕਰਦਾ ਹੈ। ਨਿਖੇੜਵੀਂ ਬੁੱਧੀ ਕੀ ਹੈ? ਉਹ ਲੱਖ ਲੈਂਦਾ ਹੈ ਕਿ ਮੈਂ ਦੇਹ ਤੋਂ ਵੱਖਰਾ ਹਾਂ, ਜਿਵੇਂ ਬਦਾਮ ਦੇ ਖੋਲ ਵਿੱਚ ਬਦਾਮ ਦੀ ਗਿਰੀ ਵੱਖਰੀ ਹੁੰਦੀ ਹੈ, ਇਕੱਠੇ ਹੋਣ ਕਰਕੇ ਭਾਸਦੇ ਇੱਕੋ ਹਨ। ਹਾਂ ਭਾਈ ਜੀਵ ਸੁਪਨਾ ਵੇਖਦਾ ਹੈ ਤੇ ਸਮਝਦਾ ਹੈ ਕਿ ਦੇਹ ਤਾਂ ਸੁਪਨੇ ਵੇਲੇ ਮਾਨੋ ਜੜ ਹੋਈ ਪਈ ਸੀ ਤੇ ਮੈਂ ਜਾਗਦੇ ਵਾਂਗੂ ਚੇਤਨ ਸਾਂ। ਸੋ ਉਹ ਸਮਝਦਾ ਹੈ ਕਿ ਦੇਹ ਜੜ ਹੈ, ਮੈਂ ਚੇਤਨ ਹਾਂ। ਫਿਰ ਦੇਖਦਾ ਹੈ ਕਿ ਏਡੀ ਭਾਰੀ ਅਰਥਾਤ ਸਥੂਲ ਦੇਹ ਨੂੰ ਸੂਖਮ ਮਨ ਚਲਾਉਂਦਾ ਹੈ। ਦੇਹ ਆਪੇ ਕੁਛ ਨਹੀਂ ਕਰਦੇ, ਮੇਰਾ ਮਨ ਜੋ ਚੇਤਨਤਾ ਵਾਲਾ ਹੈ, ਬਲਵਾਨ ਹੈ, ਵੱਖਰਾ ਹੈ, ਤੇ ਦੇਹ ਜੜ ਹੈ ਜੋ ਉਸ ਦੀ ਚਲਾਈ ਚੱਲਦੀ ਹੈ। ਜਦੋਂ ਚਿੰਤਾ ਆ ਚੰਬੜੇ ਤਾਂ ਸਰੀਰ ਢਿੱਲਾ ਤੇ ਰੋਗੀ ਜਿਹਾ ਹੋ ਜਾਂਦਾ ਹੈ, ਤਾਂ ਦੇਹ ਕਿਸੇ ਦਾਰੂ ਨਾਲ ਠੀਕ ਨਹੀਂ ਹੁੰਦੀ। ਪਰ ਜਦ ਚਿੰਤਾ ਵਿਚਾਰ ਨਾਲ ਦੂਰ ਹੋ ਜਾਏ ਤਾਂ ਦੇਹ ਆਪੇ ਸਵਸਥ ਹੋ ਜਾਂਦੀ ਹੈ। ਤਾਂ ਤੇ ਚੇਤਨ ਦੇਹ ਤੋਂ ਵੱਖਰਾ ਸੀ, ਤਾਪ ਚੜ੍ਹੇ ਤਾਂ ਆਖਦਾ ਸੀ ਮੈਂ ਦੁਖੀ ਹਾਂ, ਪਰ ਹੁਣ ਜਾਣਦਾ ਹੈ ਕਿ ਤਾਪ ਦੇਹ ਨੂੰ ਹੈ। ਮੈਂ ਤਾਂ ਦੇਹ ਦਾ ਸੰਗੀ ਹੋਣ ਕਰਕੇ ਦੁੱਖ ਪ੍ਰਤੀਤ ਕਰ ਰਿਹਾ ਹਾਂ। ਇਉਂ ਜਦੋਂ ਦੇਹ ਤੋਂ ਸੰਕਲਪ ਨੂੰ ਖਿੱਚ ਕੇ ਅਡੋਲ ਹੋ ਕੇ ਆਪੇ ਵਿੱਚ ਟਿਕਦਾ ਹੈ ਤਾਂ ਆਪ ਨੂੰ ਦੁੱਖਹੀਣ ਤੇ ਸੁੱਖ ਵਿੱਚ ਪ੍ਰਤੀਤ ਕਰਦਾ ਹੈ। ਇਸ ਸੁੱਖ ਦਾ ਜਾਣੂ ਹੋ ਜਾਣ ਤੇ ਦੇਹ ਦੇ ਭੋਗਾਂ ਵਿੱਚ ਲੰਪਟ ਵਿੱਚ ਨਹੀਂ ਹੁੰਦਾ ਤੇ ਦੇਹ ਨੂੰ ਨਾਸ਼ਵਾਨ ਜਾਣ ਕੇ ਫਿਰ ਇਸ ਦੇ ਭੋਗਾਂ ਰਸਾਂ ਲਈ ਪਾਪ ਵੀ ਨਹੀਂ ਕਰਦਾ। ਸੋ ਐਸੇ ਉੱਜਲ ਪੁਰਖ ਨੂੰ ਆਪੇ ਵਿੱਚ ਟਿਕਣ ਦਾ ਜੋ ਰਸ ਆਵੇਗਾ ਉਹ ਆਪੇ ਵਿੱਚ ਅੰਤਰਮੁਖ ਰਹਿਣੇ ਲਈ ਪ੍ਰੇਰਨਾ ਕਰਦਾ ਰਹੇਗਾ। ਅੰਤਰਮੁਖ ਰਹਿੰਦਿਆਂ ਇਸ ਨੂੰ ਆਪੇ ਦੇ ਮੂਲ ਪਰਮ ਆਪੇ ਦੀ ਲਖਤਾ ਹੋ ਜਾਏਗੀ। ਇਹ ਫਿਰ ਉਸ ਦੇ ਪਿਆਰ ਧਿਆਨ ਵਿੱਚ ਰਹੇਗਾ। ਸਾਹ ਵੱਟ ਕੇ ਪਾਰੋ ਬੜੇ ਗੌਹ ਨਾਲ ਸੁਣਦਾ ਪਿਆ ਸੀ ਤੇ ਸਮਝਦਾ ਪਿਆ ਸੀ। ਲੰਮਾ ਸਾਹ ਲੈ ਕੇ ਬੋਲਿਆ, ਦਾਤਾ ਗੁਰੂ, ਐਸਾ ਅੰਤਰਮੁਖ ਧਿਆਨੀ ਫਿਰ ਜਗਤ ਵਿੱਚ ਤਾਂ ਨਾ ਰਹਿ ਸਕੇਗਾ, ਗ੍ਰਸਤ ਬੜਾ ਚਿੱਕੜ ਹੋਊ ਉਸ ਲਈ। ਗੁਰੂ ਜੀ, ਕਮਲ ਜਲ ਵਿੱਚ ਵਸਦਾ, ਜਲ ਤੋਂ ਅਲੇਪ ਰਹਿੰਦਾ ਹੈ, ਉਸ ਦਾ ਪਿਆਰ ਧਿਆਨ ਆਕਾਸ਼ਾਂ ਵਿੱਚ ਨਿਰਮਿਲ ਨਿਰਲੇਪ ਵਸਦੇ ਸੂਰਜਾਂ ਵੱਲ ਰਹਿੰਦਾ ਵਸਦੇ ਸੂਰਜ ਵੱਲ ਰਹਿੰਦਾ ਹੈ, ਤਿਵੇਂ ਇਹ ਪਿਆਰ ਧਿਆਨ ਉਸ ਸੰਤ ਨੂੰ ਪਰਮ ਆਤਮਾ ਵਿੱਚ ਲਾਈ ਰੱਖਦਾ ਹੈ, ਉਸ ਨੂੰ ਧਿਆਉਂਦਾ ਉਹ ਖਿੜਿਆ ਰਹਿੰਦਾ ਹੈ ਤੇ ਜਗਤ ਦੇ ਪਦਾਰਥ ਖਿੱਚਾਂ ਤੇ ਮੋਹ ਉਸ ਨੂੰ ਚੰਬੜਦੇ ਨਹੀਂ। ਨਾ ਹੀ ਉਹ ਦੇਹ ਦੇ ਦੁੱਖਾਂ ਸੁੱਖਾਂ ਤੇ ਆਮ ਲੋਕਾਂ ਵਾਂਗੂ ਹਰਖ ਸ਼ੋਕ ਕਰਦਾ ਹੈ। ਦਿਸਣ ਨੂੰ ਉਸ ਦੀ ਵਰਤੋਂ ਜਗਤ ਦੇ ਲੋਕਾਂ ਵਾਂਗ ਦਿਸਦੀ ਹੈ, ਪਰ ਉਹ ਅੰਦਰੋਂ ਪਰਮਾਤਮ ਧਿਆਨੀ ਹੋਣ ਕਰਕੇ ਜਗਤ ਦੇ ਮੋਹ ਜਾਲ ਦੇ ਬੰਧਨਾਂ ਵਿੱਚ ਨਹੀਂ ਹੁੰਦਾ। ਸਤਿਗੁਰ ਜੀ ਕਾ ਵਾਕ, ਪੰਚਾ ਕਾ ਗੁਰ ਏਕ ਧਿਆਨ, ਇਸ ਕਰਕੇ ਪੰਚੇ ਪਾਵਹਿ ਦਰਗਹਿ ਮਾਨ। ਉਹ ਪੰਚ, ਉਹ ਸੰਤ, ਉਹ ਪਰਮਹੰਸ ਦਰ ਪ੍ਰਵਾਨ ਹੁੰਦੇ ਹਨ। ਹਾਂ ਸੁਣ ਪਾਰੋ, ਦਾਤਾ ਜੀ ਫਰਮਾਉਂਦੇ ਹਨ, ਸਰਵਰ ਕਮਲ ਕਿਰਨ ਆਕਾਸੀ ਬਿਗਸੈ ਸਹਿਜ ਸੁਭਾਈ, ਪ੍ਰੀਤਮ ਪ੍ਰੀਤ ਬਨੀ ਅਬਿਆਸੀ ਜੋਤੀ ਜੋਤ ਮਿਲਾਈ। ਅਰਥਾਤ ਕਮਲ ਸਰੋਵਰ ਵਿੱਚ ਹੈ, ਕਿਰਨਪਤੀ ਸੂਰਜ ਆਕਾਸ਼ ਵਿੱਚ ਹੈ, ਪਰ ਉਸ ਦੀ ਕਿਰਨ ਆ ਪੈਣ ਨਾਲ ਕਮਲ ਵਿਕਸਦਾ ਹੈ ਬਿਨਾਂ ਕਿਸੇ ਯਤਨ ਦੇ, ਸਹਿਜ ਸੁਭਾਵਕ ਹੀ। ਤਿਵੇਂ ਮੇਰੇ ਦਿਲ ਵਿੱਚ ਪ੍ਰੀਤਮ ਪਰਮਾਤਮ ਦੀ ਪ੍ਰੀਤ ਐਸੀ ਬਣ ਗਈ ਹੈ ਕਿ ਇਸ ਪ੍ਰੀਤ ਨੇ ਉਸ ਜੋਤੀ ਸਰੂਪ ਵਿੱਚ ਮੇਰੀ ਜੋਤ ਨੂੰ ਮਿਲਾ ਦਿੱਤਾ ਹੈ। ਇਹ ਤਾਂ ਹੋਏ ਲੱਛਣ, ਹੁਣ ਰਹੇ ਦਰਸ਼ਨ। ਸ਼ਬਦ ਦਾ ਹੋ ਜਾ ਧਾਰਨੀ, ਨਾਮ ਰੂਪੀ ਰਤਨ ਦੀ ਚੁਗ ਚੋਗ, ਧਿਆਨ ਰੱਖ ਸੂਰਜ ਵੱਲ। ਇਹ ਤਾਂ ਹੋਏ ਲੱਛਣ, ਹੁਣ ਰਹੇ ਦਰਸ਼ਨ। ਸ਼ਬਦ ਦਾ ਹੋ ਜਾ ਧਾਰਨੀ, ਨਾਮ ਰੂਪੀ ਰਤਨ ਦੀ ਚੁਗ ਚੋਗ, ਧਿਆਨ ਰੱਖ ਸੂਰਜ ਵੱਲ, ਕਰਤਾ ਪੁਰਖ ਵੱਲ। ਗ੍ਰਸਤ ਦੇ ਵਿੱਚੇ ਹੋ ਜਾਏਗਾ ਹੰਸ ਪਰਮ ਹੰਸ, ਫਿਰ ਕਰ ਲਈ ਆਪਣੇ ਦਰਸ਼ਨ ਆਪ ਮੁਸਕਰਾ ਕੇ। ਪਾਰੋ, ਕਾਹਦੇ ਸਾਹੇ ਜੇ ਆਪ ਨਾ ਵਿਆਹੇ। ਪਾਰੋ ਹੁਣ ਧਿਆਨ ਲਾ ਕੇ ਸੁਣਦਾ, ਧਿਆਨ ਮਗਨ ਹੁੰਦਾ, ਗੁਰੂ ਚਿੱਤ ਵਿੱਚ ਚਿੱਤ ਸਮਾ ਰਿਹਾ ਸੀ। ਸਹਿਜ ਸੁਭਾਵ ਤੇ ਅਣਜਾਣੇ ਲੱਗ ਗਈ ਉਸ ਸ਼ੋ ਆਤਮ ਰੰਗ ਦੀ, ਤੇ ਰਸ ਵਿੱਚ ਰੱਤੇ ਦਾ ਸੀਸ ਚਰਨਾਂ ਤੇ ਜਾ ਲੱਗਾ। ਬੋਲਿਆ, ਦਾਤਾ, ਮੈਨੂੰ ਹੁਣ ਹੋ ਗਏ ਹਨ ਦਰਸ਼ਨ ਪਰਮ ਹੰਸਾਂ ਦੇ ਵੀ ਪਰਮ ਹੰਸਾਂ ਦੇ। ਬੋਲਿਆ, ਦਾਤਾ, ਮੈਨੂੰ ਹੁਣ ਹੋ ਗਏ ਹਨ ਦਰਸ਼ਨ ਪਰਮ ਹੰਸਾਂ ਦੇ ਵੀ ਪਰਮ ਹੰਸ ਦੇ। ਹੇ ਪਰਮ ਹੰਸਾਂ ਦੇ ਰਾਜ ਹੰਸ, ਖੈਰ ਪਾ ਦਿਓ ਸ਼ਬਦ ਰਤਨ ਦੀ ਮੇਰੀ ਝੋਲੀ। ਤਰੁੱਟ ਪਏ ਦੇਣ ਹਰ ਦਾਤਾ, ਨਾਮਦਾਨ ਦੇ ਦਿੱਤਾ, ਰਾਸ ਪਾ ਦਿੱਤੀ ਵਪਾਰੀ ਨੂੰ ਅਮੁੱਲ ਵਪਾਰ ਦੀ, ਆਖ ਦਿੱਤਾ ਕਰ ਕਮਾਈ ਅਰਥ ਦੀ, ਪਰ ਕਰ ਕਮਾਈ ਨਾਲ ਪਰਮਾਰਥ ਦੀ ਵੀ। ਅਰਥ ਪਰਮਾਰਥ ਦਾ ਮੇਲ ਕਰ, ਅਰਥ ਪਰਮਾਰਥ ਨਿਖੇੜ ਕੇ ਨਾ ਬਹੁ, ਦੋਹਾਂ ਨੂੰ ਮੇਲ ਕੇ ਤੁਰ। ਜਿਵੇਂ ਕਮਲ ਜਲ ਵਿੱਚ ਵਸਦਾ ਤੇ ਜਲ ਤੋਂ ਪਲਦਾ, ਖੇੜਾ ਸੂਰਜ ਤੋਂ ਲੈਂਦਾ ਹੈ ਤੇ ਵਿਕਸਦਾ ਹੈ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਹਰ ਕਮਾਈ ਫਿਰ ਤੇਰੀ ਕਲਿਆਣ ਹੋਸੀ ਪਰਮ ਹੰਸ ਹੋ ਕੇ। ਪਾਰੋ ਮਿਲਦਾ ਰਹੀ ਗੋਇੰਦਵਾਲ ਵਾਲੇ ਨੂੰ, ਪਾਰੋ ਮਿਲਦਾ ਰਹੀਂ ਗੋਇੰਦਵਾਲ ਵਾਲੇ ਨੂੰ, ਤੂੰ ਮਿਲਦਾ ਰਹੀਂ ਭਾਈ ਗੋਇੰਦਵਾਲ ਵਾਲੇ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਚਨਾ ਪਾਰੋ ਨੂੰ ਗੁਰੂ ਜੀ ਤੀਸਰੇ ਸਾਹਿਬਾਂ ਦੇ ਸਪੁਰਦ ਕਰ ਗਏ ਸਨ। ਪਾਰੋ ਉਹਨਾਂ ਦੀ ਚਰਨ ਸ਼ਰਨ ਆਉਂਦਾ ਰਿਹਾ। ਹਾਂ, ਪਾਰੋ ਪਰਮਹੰਸ ਕੀ ਸੱਚਮੁੱਚ ਪਾਰਗ੍ਰਾਮੀ ਗੁਰਮੁਖ ਹੋ ਗਿਆ, ਜੋ ਗੁਰਿਆਈ ਅਵਸਥਾ ਦੇ ਲਗਭਗ ਜਾ ਪੁੱਜਾ? ਇਸ ਮਹਾਂਪੁਰਖ ਦਾ ਹੋਰ ਹਾਲ ਤੀਸਰੇ ਸਾਹਿਬਾਂ ਦੇ ਹਾਲਾਤ ਵਿੱਚ ਆਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 49 ਮੱਲੂ ਸ਼ਾਹ। ਇੱਕ ਦਿਨ ਇੱਕ ਫੌਜੀ ਜੀਵਨ ਵਾਲਾ ਮੱਲੂ ਸ਼ਾਹ ਨਾਮੇ ਹਾਜ਼ਰ ਹੋਇਆ। ਬਿਨੈ ਕੀਤੀ ਉਸ ਪਾਤਸ਼ਾਹ, ਜੀਵਨ ਥੋੜਾ ਹੈ, ਮੌਤ ਨਿਸ਼ਚੇ ਹੈ, ਮੇਰੀ ਵੀ ਹੈ ਤੇ ਸਭ ਦੀ ਵੀ, ਪਰ ਸਾਡੀ ਮੌਤ ਤਾਂ ਬਹੁਤ ਕਾਹਲੀ ਹੈ, ਜਿੰਦ ਤਲੀ ਤੇ ਰੱਖੀ ਫਿਰੀਦੀ ਹੈ। ਜੋ ਸਾਡਾ ਜਿਉਣਾ ਹੈ ਸੋ ਛਾਵਣੀਆਂ ਵਿੱਚ ਵਿਹਲੀਆਂ ਖਾਣ ਦਾ, ਜਾਂ ਜੰਗ ਛਿੜੇ ਜਾਣ ਤੇ ਮਰਨ ਮਾਰਨ ਦਾ, ਸਾਡਾ ਵੀ ਪਾਰ ਉਤਾਰਾ ਕਰੋ ਕਿਵੇਂ। ਗੁਰੂ ਜੀ, ਹਰ ਮਨੁੱਖ ਸੁੱਖ ਦਾ ਲੋੜਕੂ ਹੈ, ਪਰ ਹਰ ਕੋਈ ਨਿਰੇ ਆਪਣੇ ਸੁੱਖ ਦਾ ਲੋੜਕੂ ਹੈ। ਬਣਦਾ ਤਾਂ ਇਹ ਸੀ ਕਿ ਜਿਵੇਂ ਆਪਣਾ ਸੁੱਖ ਲੋੜੀਦਾ ਹੈ, ਹੋਰਨਾਂ ਦਾ ਵੀ ਸੁੱਖ ਲੋੜੀਏ, ਪਰ ਦੇਖੀਦਾ ਇਹ ਹੈ ਕਿ ਆਪਣੇ ਤੋਂ ਛੁੱਟ ਕੋਈ ਕਿਸੇ ਦਾ ਸੁੱਖ ਨਹੀਂ ਲੋੜਦਾ। ਸੋ ਹਰ ਕੋਈ ਦੂਜੇ ਦੇ ਸੁੱਖ ਨੂੰ ਉਪਰਾ ਜਾਣਦਾ ਹੈ। ਇਸ ਕਰਕੇ ਹਰ ਇੱਕ ਵਿੱਚ ਦੂਜੇ ਨਾਲ ਵਿਤਕਰਾ ਵਸ ਰਿਹਾ ਹੈ। ਇਹੋ ਭਾਵ ਪਰਸਪਰ ਈਰਖਾ ਦੁਵੈਖ ਵਿੱਚ ਵੱਧ ਖਲੋਂਦਾ ਹੈ। ਇਸ ਕਰਕੇ ਮਨੁੱਖ ਮਨੁੱਖ ਵਿੱਚ ਈਰਖਾ, ਦੇਸ਼ ਦੇਸ਼ ਵਿੱਚ ਵੈਰ ਵਿਆਪ ਰਿਹਾ ਹੈ। ਜੇ ਮਨੁੱਖ ਇਸ ਭਾਵ ਵਿੱਚ ਆ ਜਾਣ ਕਿ ਆਪਣਾ ਸੁੱਖ ਲੋਚਣ, ਪਰ ਨਾਲ ਹੀ ਦੂਸਰੇ ਦਾ ਸੁੱਖ ਵੀ ਲੋਚਣ, ਤੇ ਅੰਦਰੋਂ ਵਿਤਕਰਾ ਘਟੇ ਤੇ ਹਟੇ। ਹਾਂ, ਜੇ ਨਿੱਜ ਸੁੱਖ ਤੇ ਪਰ ਸੁੱਖ ਦੋਹਾਂ ਨੂੰ ਜੀਵ ਸ਼ਕਤੀ ਸਮਝੇ ਤਾਂ ਝਗੜੇ ਕਿਉਂ ਹੋਣ? ਤੇ ਜੇ ਇੱਕ ਇੱਕ ਦਾ ਝਗੜਾ ਨਾ ਰਹੇ ਤਾਂ ਦੇਸ਼ਾਂ ਤੇ ਜਾਤਾਂ ਕੌਮਾਂ ਦੇ ਝਗੜੇ ਤੇ ਜੰਗ ਕਿਉਂ ਹੋਣ? ਰਾਜੇ ਪਾਤਸ਼ਾਹ ਕਿਉਂ ਇੱਕ ਦੂਜੇ ਨੂੰ ਮਾਰਨ ਉੱਠ ਉੱਠ ਪੈਣ? ਪਰ ਹਉ ਹੰਕਾਰ ਵਿੱਚ ਭਰੇ ਰਾਜੇ, ਯੋਧੇ ਤੇ ਜਰਵਾਣੇ, ਮਨੁੱਖ ਤੇ ਲੋਕ ਦੂਜਿਆਂ ਤੋਂ ਖੋਹਣ ਨੂੰ ਤੁਰ ਪੈਂਦੇ ਹਨ। ਇਉਂ ਜੋ ਨਹੀਂ ਚਾਹੁੰਦੇ ਜੰਗ, ਉਹਨਾਂ ਨੂੰ ਵੀ ਆਪਣੀ ਰਾਖੀ ਲਈ ਕਰਨਾ ਪੈਂਦਾ ਹੈ ਅੱਗੋਂ ਜੰਗ। ਜੇ ਉਹ ਨਾ ਕਰਨ ਜੰਗ ਤਾਂ ਗਲੇ ਪੈਂਦੀ ਹੈ ਗੁਲਾਮੀ। ਇਉਂ ਜੰਗ ਵੀ ਹੋ ਗਿਆ ਹੈ ਮਨੁੱਖ ਦਾ ਇੱਕ ਸਾਥੀ। ਸੋ ਭਾਈ, ਜਿਸ ਨੂੰ ਇਹ ਜੀਵਨ ਮਿਲੇ ਜੰਗੀ ਜੀਵਨ, ਉਹ ਜ਼ੋਰ ਜ਼ੁਲਮ ਦਾ ਭਾਈਵਾਲ ਨਾ ਬਣੇ, ਦੂਜਿਆਂ ਨੂੰ ਲੁੱਟਣ ਮਾਰਨ ਖੋਹਣ ਨੂੰ ਵੀਰਤਾ ਨਾ ਸਮਝੇ, ਕਿਸੇ ਦੀ ਖੁੱਲ ਖੋਹ ਕੇ ਬੰਦੀ ਨਾ ਪਾਵੇ, ਨਾ ਕਿਸੇ ਮਨੁੱਖ ਨੂੰ, ਨਾ ਪ੍ਰਜਾ ਨੂੰ, ਨਾ ਜ਼ੋਰ ਜ਼ੁਲਮ ਵਾਲਿਆਂ ਨੂੰ ਹੋੜੇ, ਸਗੋਂ ਜ਼ੁਲਮੀ ਜਿਨ੍ਹਾਂ ਦੇ ਸਿਰ ਪਏ ਉਹਨਾਂ ਦੀ ਰਾਖੀ ਕਰੇ, ਤੇ ਕਦੇ ਖੁੱਲ ਦੀ ਖਾਤਰ ਖਤਰੇ ਤੋਂ ਨਾ ਖੌਫ ਖਾਏ, ਪਰ ਉਪਕਾਰ ਲਈ ਕਮਰ ਕੱਸੇ ਹੋਏ ਰਹਿਣ। ਮੱਲੂ ਭਾਈ, ਜੰਗੀ ਜੀਵਨ ਵੀਰ ਰਸੀ ਜੀਵਨ ਹੈ। ਇਹ ਜ਼ੋਰ ਜ਼ੁਲਮ ਕਰਨ ਵਾਲਿਆਂ ਨੂੰ ਜ਼ੋਰ ਜ਼ੁਲਮ ਤੋਂ ਹੋੜਨ ਲਈ ਬਣਾਇਆ ਗਿਆ ਹੈ ਸੀ। ਇਹ ਆਪ ਜ਼ੋਰ ਜ਼ੁਲਮ ਕਰਨ ਲਈ ਨਹੀਂ ਹੈ, ਇਹ ਇੱਕ ਮਹਾਨ ਦਾਨ ਹੈ ਜਿਸ ਵਿੱਚ ਆਪਣੇ ਸਰੀਰ ਦਾ ਵੀ ਦਾਨ ਹੋ ਜਾਂਦਾ ਹੈ। ਇਸ ਦਾ ਮੂਲ ਹੈ ਉਤਸ਼ਾਹ, ਤੇ ਉਤਸ਼ਾਹ ਪਰ ਉਪਕਾਰ ਕਰਨ ਦਾ, ਬਦੀ ਨੂੰ ਰੋਕਣ ਦਾ, ਨੇਕੀ ਨੂੰ ਪ੍ਰਚਾਰਨ ਦਾ, ਬੰਦੀਆਂ ਦੀਆਂ ਬੰਦੀਆਂ ਛੁਡਾਉਣ ਦਾ ਅਤੇ ਖੁੱਲ ਖਿਲਾਰਨ ਦਾ। ਸੋ ਸੂਰਮਾ ਆਪਣੇ ਵੀਰ ਰਸੀ ਧਰਮਾਂ ਵਿੱਚ ਕਦੇ ਭੀਰੂ ਕਾਇਰ ਨਾ ਬਣੇ। ਵੀਰ ਰਸੀ ਉਪਕਾਰੀ ਯੋਧੇ ਦੀ ਸਨਮੁਖ ਜੂਝਦਿਆਂ ਆਈ ਮੌਤ ਸਫਲ ਹੁੰਦੀ ਹੈ। ਮੱਲੂ ਸ਼ਾਹ। सच कहा ने, बड़ा उच्चा सुचा दर्शन दिखाया ने, वाह वाह समझ आई है हुण कि डाढ़ी सोच नाल ये जीवन धारना लोड़िए। जियो जी एक होर अर्ज है, अपनी जान तड़ी ते तरी दी है, ता ही जाईदा है फौज विच, पर फिर भी मौत दा डर बनिया ही रहिंदा है। गुरु जी, मौत दा डर हर किसे ते है, ये डर जितना परमार्थ है, पर फौजी नू एक होर विचार भी सहाई हुंदी है, वो ये है कि मरना बरहक सब किसे दा, फिर मरना हुंदा है किसे बहाने किसे कारण। फिर मरना हुंदा है किसे बहाने किसे कारण, शरीर अक्सर बिनसदा है किसे बीमारी आदि कारण नाल, जो कई वेर लम्मे हुंदे हन, योधे दी मौत शस्त्र नाल ते अक्सर चटापटी हुंदी है। सो क्यों फिकर करे मौत दा, मौत अंत है हर जीवन दा, जो अवश्य आना है फिकर ते खौफ क्यों, खौफ मौत दा नहीं चाहिए, मंदी तरह जीवन कीते मंदी तरह बसर कीते जीवन दा खौफ चाहिए। मल्लू, पर जियो जी फौजी दा परमार्थ किवें सिरे चढ़े। गुरु जी, तैनू दसियां विचारां मुड़ विचार लै, इउं समझ लै कि पहला अपना मरना मरना बरहक, पर मरदा है शरीर, आत्मा नहीं मरदा, वो अमर है। दूजा अंधकार, आत्मा मर के या सुखी या दुखी, जे ज्योंदिया अंधकार विच रहा ता मर के भी अंधकार विच, अंधकार विच दुख, सो ज्योंदिया अंधकार विच ना रहे, मर के सुखी होवेगा चानने विच। नंबर तीन, अंधकार टुटदा है पहला दान नाल, जो कमावे वंड खावे। दूजा पाप ना करने नाल, पाप करन तो आप नू होड़ो, फिर भुले ता फिर होड़े, फिर भुले फिर होड़े, अंत जित जावेगा। तीजे बाणी नाल, बाणी गुरु साहिबां दी कलयुग विच बोहिथा है, जिस दे समझण लई पंडताई दी लोड़ नहीं, बाणी दा पाठ करे विचारे अमर करे। बाणी दसदी है, बदी तों बचो, नेकी करो, वाहिगुरु दी सिफत सलाह करो, बाणी दा कीर्तन सुन के या आप करके। बाणी दसदी है, अंदर नू एकागर करो, अंदर नू निर्मल करो, ते वाहिगुरु जी नू मिल पवो। ये त्रै काम हुंदे हन चौथा नाम नाल। करता पुरख दा नाम जपो, जपदियां वो अंदर धसेगा, सिमरन बन जाएगा, सिमरन नाल मन एकागर ते निर्मल होएगा, बुद्धि स्वच्छ हो जाएगी, निर्मल मन होण नाल आपा वखरा पासण लग जाएगा। हुण जद आपा निर्मल ते निरोल होएगा ता अपने अंदर परमात्मा नूं प्रतीत करेगा ते बाहर सर्ब विच ओही लखेगा। करता पुरख अंग संग प्रतीत करेगा, उस दी हजूरी विच वसेगा, फिर हुण ओ जो कम करेगा सुते नेकी दे होणगे, जो कामना रहत होणगे ओ खुशी ते चाओ ते उमा नाल आपे पए होणगे। सर्ब विच जो देखेगा ओह जोत पसर रही है अपने प्यारे करता पुरख दी। मल्लू शाह, बड़ी मेहर कीती ने, हुण राहे पा दिओ। तद दाते ने नामदान बख्शिया ते सिफत सलाह दे रस्ते पा दिता। फिर फरमाया, फौजी आदमी नू जदों जंग ना होवे ता होरना नालों वेल हुंदी है, ओ जे साईं दे राह टुरे ता उनू नाम अभ्यास लई समा चोखा लज जांदा है, ओ जे नेकी करे ता उसनू उपकार लई भी समा लजदा है। इस तरह सुन के पूरे गुरु दा उपदेश घर कर गया, नाम अंदर पुड़ गया, मल्लू शाह दान करदा वंड खांदा नाम सिवरदा ज्ञान अरूढ़ हुंदा जन्म जित गया। उसका नाम भाई गुरदास जी ने अपने चोटी दे सिखां दे फरिश्तियां विच गिणिया। वाहे गुरु जी का खालसा, वाहे गुरु जी की फतेह। साखी 50 दीपा नारायण दास बूला। एक दिन सतगुरु जी नूं तपियाणे एकांत बैठिया सुन के दो त्रै सिख जो परमार्थ दे टुंडाऊ आए होए सन सतगुरां दे पास आए ते मत्था टेक के बैठ गए ते ऐं बोले, दीपा स्वामी जीओ शरण आए हाँ। सतगुरु बोले, आओ जीओ आया नूं। दीपा, दुनिया है गर्जी, असी भी आए हाँ गर्जी होके। गर्ज यह है कि एक दुख है दारू, जिस दा हजूर पास दसीदा है। गर्ज यह है कि एक दुख है दारू, जिस दा हजूर पास दसीदा है। हां जी, जन्म मरण दा दुख किवें मिट जाए, यह सिर दुखां दे दुख। गुरु जी ने सुन के एक निक्का जिहा सहकवां साह लिया ते वैरागमई सुर विच बोले, कबीर जी ने भी कहा सी, गौड़ी कबीर जी जे मुख पांचो अमृत खाए, तेह मुख देखत लू कट लाए, एक दुख राम राय काटो मेरा, अगन दह अर गर्भ बसेरा रहाओ, काया बिगुती बहु बिंद पाती, को जारे को गडले माटी, कहो कबीर हर चरण दिखावो, पाछे ते जम क्यों ना पिछा पठावो, कहो कबीर हर चरण दिखावो, पाछे ते जम क्यों ना पठावो। नारायण दास, एहो दाता एहो अगन दह अर गर्भ बसेरा कट दियो। कुछ चिर चुप रह के मालक जी फिर बोले, हट्टियां तो हुट के कि घरां तो हुस के आए हो, कि किसे जोगी रावल नूं मिलके आपे नूं हटकदे हटकांदे हार थक के आए हो। हिके देखा देखी किसे मित्र के हमसाए दी परमार्थ दा तुरला टिक्का लवाउण आए हो, कि जिथे माया नामना ते वडित हो गई है, उथे यह भी चन एक होर लग जाए मथे उत्ते परमार्थी होण दा, या कोई थोड़ थोड़ लै आई है फकीरां तो करामात दी आस विच पूरी होने दी। कुछ चिर चुप रह के मालक जी फिर बोले, हट्टियां तो हुट के घरां तो हुस के आए हो, कि किसे जोगी रावल नूं मिल के आपे नूं हटकदे हटकांदे हार थक के आए हो। हिके देखा देखी किसे मित्र के हमसाए दी परमार्थ दा तुरला टिक्का लवाउण आए हो, कि जिथे माया नामना ते वडित हो गई है, उथे ए भी चन एक होर लग जाए मथे उत्ते परमार्थी होण दा, या कोई थोड़ थोड़ लै आई है फकीरां तो करामात दी आस विच पूरे होण दी। बूढ़ा, सच दे तोलण हार हो। इंजे ही लोकी फिरदे हन साधा सिद्धा दे द्वारे, पर दाता असी तां जन्म मरण दा दुख हरन लई आए हां। है यह भी गर्ज, ना असां काल कीती है, ना असां काल कीती है कोई, ना किसे दर गए हां बहुता, खान पीण नूं आप दे रहे हो, कदे कदे रल बहीदा है गल्लां बातां विच जो शरीर दे सुखां भोगां दीआं हुंदीआं हन, हैरान हो जाईदा है कि किवें यह पाली पोसी पढ़ाई सिखाई अपनी देही, के मिठे प्यारियां प्यारियां दी प्यारी देही अग दा भोग बना देईदी है आपे। हुण एक चिणक पए जे देह उत्ते तां तड़ फुटीदा है, ते उस वेले यह सारी भोग बना देईदी है अग्नि दे अलांबे दा। सोचीदा है कि की फल होया जम्मण दे दुख सहण दा, ते पल के भोगां दे सुख मानण दा, जे अंत है मिट्टी विच रुल मरन दा या अग्नि विच अग्नि दा भोग बन जाण दा, फिर डर लगदा है मरन दा, डर लगदा है आपे अणचाहे आ चंबड़न वाले दुखां दा, फिर डर लगदा है मर के पैण वाले दुखां दा, ते फिर मुड़ के गर्भवास दा। इस करके कदे कोई सिद्धनाथ पंडित ਇੱਕੇ ਰਮਤਾ ਰਾਵਲ ਕੋਈ ਆ ਗਿਆ ਤਾਂ ਪੁੱਛ ਦੱਸੀਦਾ ਹੈ ਰਾਹ ਖਹਿੜਾ, ਪਰ ਕਿਸੇ ਤੋਂ ਪੱਲੇ ਕੁਛ ਨਹੀਂ ਪੈਂਦਾ। ਕੋਈ ਵੈਰਾਗ ਭੁੱਲ ਦੱਸਦਾ ਹੈ, ਕੋਈ ਆਖਦਾ ਹੈ ਵੈਰਾਗੀ ਹੋ ਕੇ ਘਰ ਬਾਰ ਛੱਡ ਕੇ ਬਣ ਬਣੀ ਪਰਬਤੀ ਜਾਂ ਅਸ਼ਟਾਂਗ ਯੋਗ ਕਰੋ, ਕੋਈ ਦੱਸਦਾ ਹੈ ਕਾਂਸ਼ੀ ਜਾ ਕੇ ਗਿਆਨ ਪੜ੍ਹੋ, ਕੋਈ ਔਖੇ ਔਖੇ ਕਰਮ ਕਾਂਡੀ ਕਰਮ ਦੱਸਦਾ ਹੈ। ਸਾਰੇ ਕੰਮ ਔਖੇ ਹੋਏ, ਕੌਣ ਛੱਡੇ ਸਰੀਰ ਦੇ ਸੁੱਖ ਤੇ ਰੁਲੇ। ਕੋਈ ਸੁਖੇਰਾ ਉਪਚਾਰ ਟੋਲਦੇ ਹਾਂ, ਉਸ ਰਸਤੇ ਦੀ ਭਾਲ ਕਰਦੇ ਆਏ ਹਾਂ। ਗੁਰੂ ਜੀ ਸ਼ਾਬਾਸ਼, ਸੱਚ ਆਖ ਦਿੱਤਾ ਨੇ, ਘਰ ਬਾਰ ਛੱਡ, ਸਭ ਕਿਸੇ ਦਾ ਬਣੀ ਜਾ ਬਸਣਾ ਔਖਾ। ਚਾਹੋ ਹੋ ਜਾਂਦੀ ਹੈ ਦੁਨੀਆਂ ਦੀਆਂ ਜ਼ਿੰਮੇਵਾਰੀਆਂ ਤੋਂ ਖੁਲਾਸੀ, ਨੌਲੀ ਬਸਤੀ ਆਦਿ ਹੱਟ, ਯੋਗ ਦੀਆਂ ਕਿਰਿਆ ਸਾਧਨੀਆਂ ਕਠਨ। ਚਾਹੋ ਉਮਰ ਲਮੇਰੀ, ਘਰ ਬਾਰ ਛੱਡ, ਕਾਸ਼ੀ ਜਾਂ ਵਰੇ ਲਾਉਣੇ, ਵਿਦਿਆ ਵਿਗਿਆਨ ਉੱਤੇ ਮੁਸ਼ਕਲ, ਫਲ ਪੰਡਤਾਈ, ਕਰਮ ਉਖੇਰੇ ਤੇ ਫਲ ਇੱਥੇ ਉੱਥੇ ਦੇ ਭੋਗ ਤੇ ਫੇਰ ਜਨਮ। ਦੀਪਾ, ਕੋਈ ਪਾਤਸ਼ਾਹ ਸੌਖੀ ਡੌਲ ਬਣਾ ਦਿਓ, ਆਪ ਦਾ ਘਰ ਵਡੇਰਾ ਹੈ ਸਭਨਾ ਤੋਂ। ਗੁਰੂ ਜੀ, ਗੁਰੂ ਨਾਨਕ ਦਾ ਘਰ ਸਭ ਤੋਂ ਵੱਡਾ ਹੈ, ਜਿਨ੍ਹਾਂ ਸੌਖੇ ਕਰ ਦਿੱਤੇ ਹਨ ਸਾਰੇ ਔਖ। ਗੁਰੂ ਬਾਬੇ ਨੇ ਭਾਈ ਭਗਤੀ ਸਿਖਾਈ ਹੈ ਕਰਤਾਰ ਦੀ, ਭਗਤੀ ਵਿੱਚ ਵੈਰਾਗ ਜੋ ਗਿਆਨ ਵੀ, ਜਿਨ੍ਹਾਂ ਦੇ ਨਾਂ ਤੁਸਾਂ ਲਏ ਹਨ, ਸੌਖੇ ਹੋ ਕੇ ਆਪ ਆ ਜਾਂਦੇ ਹਨ ਸਿੱਧੇ ਹੱਥੀ। ਦੀਪਾ, ਸਾਨੂੰ ਜਾਚ ਕੋਈ ਨਹੀਂ ਵਿਹਾਰਾਂ ਕੁੱਠਿਆਂ ਨੂੰ, ਪਰ ਲੋੜਕੂਆਂ ਨੂੰ ਕਿਵੇਂ ਰਾਹ ਪਾ ਦਿਓ ਦਾਤਾ? ਗੁਰੂ ਜੀ, ਦੱਸੋ ਖਾਂ, ਇਸ ਦਿਸਦੇ ਵਸਦੇ ਜਗਤ ਦਾ ਕਰਤਾ ਕਾਦਰ ਮਾਲਕ ਮੰਨਦੇ ਹੋ ਕੇ ਕੋਈ ਹੈ? ਚੇਤਨਤਾ ਦਾ ਸਵਾਮੀ ਅਣ ਦਿਸਦਾ ਪਰ ਸਾਰੇ ਵਸਦਾ। ਤ੍ਰੈ, ਜੀ ਹਾਂ, ਪਰਮੇਸ਼ਰ ਤਾਂ ਹੋਇਆ ਸਾਰੇ ਖੇਲ ਪਸਾਰੇ ਵਾਲਾ, ਇਹ ਨਿਸ਼ਚਾ ਸਾਨੂੰ ਪੱਕਾ ਹੈ। ਗੁਰੂ ਜੀ, ਫਿਰ ਉਸ ਨੂੰ ਪਿਆਰ ਕਰੋ, ਇਹੋ ਹੈ ਭਗਤੀ, ਇਹੋ ਹੈ ਰਾਹ, ਇਹੋ ਹੈ ਸੁਖੱਲਾ ਰਾਹ। ਦੀਪਾ, ਕਿਵੇਂ ਜੀਓ? ਗੁਰੂ ਜੀ, ਜਿਵੇਂ ਕਰਦੇ ਹੋ ਪਿਆਰ ਪਤਨੀ ਨੂੰ, ਪੁੱਤਰਾਂ ਨੂੰ, ਪਦਾਰਥਾਂ ਨੂੰ, ਆਪਣੀ ਪਤ ਤੇ ਆਵਰੋ ਨੂੰ, ਬੈਠੇ ਰਹੋ ਦੁਕਾਨਾਂ ਤੇ ਕਿ ਨੌਕਰੀ ਕਰੋ ਮੁਨਸ਼ੀਖਾਨਿਆਂ ਵਿੱਚ, ਕਿ ਟਿਕੇ ਰਹੋ ਘਰਾਂ ਮਹੱਲਾਂ ਵਿੱਚ, ਕਿ ਵਿਚਰਦੇ ਰਹੋ ਬਾਗਾਂ ਵਿੱਚ, ਕਿ ਨਹਿਰਾਂ ਨਦੀਆਂ ਦੇ ਕਿਨਾਰੇ, ਪਰ ਪਿਆਰ ਵਿੱਚ ਰਹੋ ਸ੍ਰੀ ਪਰਮੇਸ਼ਰ ਜੀ ਦੇ। ਦੀਪਾ ਜੀਓ, ਅਣ ਦਿਸਦੇ ਨਾਲ ਕਿਵੇਂ ਪਵੇ ਪਿਆਰ? ਗੁਰੂ ਜੀ, ਜ਼ਰਾ ਸੋਚੋ, ਇਸ ਵੇਲੇ ਪੁੱਤ ਪਤਨੀ ਪਦਾਰਥ ਵਸ ਰਹੇ ਹਨ ਤੁਸਾਂ ਦੇ ਚੇਤਿਆਂ ਵਿੱਚ, ਪਰ ਨਹੀਂ ਵਸ ਰਿਹਾ ਰਚਨਹਾਰ ਪਰਮੇਸ਼ਰ। ਪੁੱਤਰ ਪਤਨੀ ਪਦਾਰਥ ਪਾਸ ਨਹੀਂ ਹਨ ਤੁਸਾਡੇ ਇਸ ਵੇਲੇ, ਪਰ ਉਹਨਾਂ ਦੀ ਹੋਂਦ ਵਸ ਰਹੀ ਹੈ ਅੰਦਰ। ਤਿਵੇਂ ਵਸਾ ਲਓ ਚੇਤੇ ਵਿੱਚ ਉਸ ਦੀ ਹੋਂਦ। ਹਾਂ ਹੋਂਦ ਭਾਈ, ਕਿ ਉਹ ਹੈ ਜਿਵੇਂ ਹਨ ਕਿਧਰੇ ਬੈਠੇ ਪੁੱਤਰ ਪਤਨੀ ਆਦਿ ਪਿਆਰੇ, ਤੇ ਉਹਨਾਂ ਦੀ ਹੋਂਦ ਵਸ ਰਹੀ ਹੈ ਤੁਹਾਡੇ ਅੰਦਰ। ਨਾਰਾਇਣ ਦਾਸ, ਚਿੱਤ ਚੰਚਲ ਵਿੱਚ ਕਿਵੇਂ ਬੈਠ ਜਾਏ ਉਸ ਦੀ ਹੋਂਦ, ਜੋ ਨਾ ਦੇਖਿਆ ਤੇ ਨਾ ਚਾਖਿਆ ਜੀਓ ਜੀ। ਗੁਰੂ ਜੀ, ਜਿਵੇਂ ਨੈਣ ਹੀਣ ਬਿਨ ਦੇਖੇ ਵਸਾ ਲੈਂਦਾ ਹੈ ਅੰਦਰ ਅਣਦੇਖੇ ਜੀਵਾਂ ਥਾਵਾਂ ਤੇ ਪਦਾਰਥਾਂ ਦੀ ਹੋਂਦ, ਸੂਰਤ ਮੂਰਤ ਜੇ ਨਹੀਂ ਬਣ ਸਕਦਾ ਅੰਦਰ, ਤਾਂ ਉਹਨਾਂ ਦੀ ਹੋਂਦ ਵਸਾ ਲੈਂਦਾ ਹੈ ਅੰਦਰ। ਇਸ ਨਾਲ ਇਉਂ ਵੀ ਕਰੋ ਸੋਹਣਿਓ, ਕਿ ਰਸਨਾ ਤੇ ਬਿਠਾ ਲਓ ਨਾਮ ਉਸਦਾ, ਉਹ ਨਾਮ ਰਸਨਾ ਤੇ ਟਿਕਦਾ ਮਨ ਵਿੱਚ ਉਤਰ ਜਾਏਗਾ, ਸਿਮਰਨ ਬਣ ਜਾਏਗਾ ਚਿੱਤ ਵਿੱਚ ਜਾ ਕੇ। ਇਉਂ ਭਾਈ, ਚਿੱਤ ਬਿਰਤੀ ਵਿੱਚ ਅਰੂੜ ਹੋ ਜਾਏਗਾ ਚੇਤਨ ਨਾਮੀ ਨਾਮ ਦੇ ਵਸੀਲੇ। ਜਿਉਂ ਜਿਉਂ ਮਨ ਰਚੇਗਾ ਪ੍ਰਮਾਤਮ ਯਾਦ ਵਿੱਚ, ਖਿੱਚ ਘਟੇਗੀ ਤਿਉਂ ਤਿਉਂ ਪਤਰੀ ਤਿਉਂ ਤਿਉਂ ਪੁੱਤਰ ਪਤਨੀ ਪਦਾਰਥਾਂ ਵਿੱਚ ਬੇਮਲੂਮੇ। ਇਉਂ ਸਮਝੋ ਕਿ ਜਿਉਂ ਜਿਉਂ ਰਾਗ ਪ੍ਰੇਮ ਵਧੇਗਾ ਪ੍ਰਮਾਤਮਾ ਨਾਲ, ਬੇਮਲੂਮੇ ਵੈਰਾਗ ਵਧੇਗਾ ਜਗਤ ਨਾਲ। ਜਿਉਂ ਜਿਉਂ ਰਾਗ ਪ੍ਰੇਮ ਵਧੇਗਾ ਪ੍ਰਮਾਤਮਾ ਨਾਲ, ਬੇਮਲੂਮੇ ਵੈਰਾਗ ਵਧੇਗਾ ਜਗਤ ਨਾਲ। ਜਿਵੇਂ ਜਲ ਵਿੱਚ ਖੜੋ, ਜਲ ਵਿੱਚ ਪਲ ਰਹੇ ਕਮਲ ਵਿੱਚ ਜਲ ਤੋਂ ਨਿਰਲੇਪਤਾ ਹੁੰਦੀ ਹੈ, ਉਹ ਤਾਂ ਗੁਸਤੀ ਵੱਧਦੀ ਹੈ ਸੂਰਜ ਵੱਲ ਨੂੰ। ਜੰਗਲੀ ਭੱਜੇ ਜਾਣ ਬਿਨਾਂ ਵੈਰਾਗ ਹੋ ਜਾਵੇਗਾ ਸਹਿਜ ਭਾਵ ਵਿੱਚ ਸੁਖਦਾਈ ਵੈਰਾਗ। ਤੋੜਾ ਖੋਹੀ ਵਾਲਾ ਨਾ ਐਂ ਭਾਈ, ਗੁਰੂ ਨਾਨਕ ਦੇਵ ਜੀ ਦੀ ਦੱਸੀ ਭਗਤੀ ਦੇ ਰਾਹ ਦਾ ਸੁਖੈਨ ਹੈ ਵੈਰਾਗ। ਹੁਣ ਲਓ ਯੋਗ, ਯੋਗ ਨਾਮ ਹੈ ਜੁੜਨ ਦਾ। ਜਦੋਂ ਚਿੱਤ ਪ੍ਰਿਤੀ ਵਿੱਚ ਵਸ ਗਿਆ ਕਰਤਾ ਪੁਰਖ, ਨਾਮ ਅਭਿਆਸ ਨਾਲ ਤਾਂ ਮਨ ਜੁੜ ਗਿਆ ਪਰਮਾਤਮ ਦੇਵ ਨਾਲ, ਯੋਗ ਪ੍ਰਾਪਤ ਹੋ ਗਿਆ ਆਤਮਾ ਜੋ ਜੁੜ ਗਿਆ ਪਰਮਾਤਮਾ ਨਾਲ, ਕਸ਼ਟ ਯੋਗ ਦੀ ਲੋੜ ਨਾ ਰਹੀ। ਹੁਣ ਰਿਹਾ ਗਿਆਨ, ਜਦੋਂ ਆਪਾ ਜੁੜੇਗਾ ਅੰਦਰ ਨਾਮੀ ਵਿੱਚ ਅਰਥਾਤ ਪਰਮ ਆਤਮਾ ਵਿੱਚ, ਦੋਏ ਮਿਲ ਜਾਣਗੇ ਹਜ਼ੂਰੀ ਜੋ ਪਾਸਣ ਲੱਗ ਜਾਏਗੀ ਉਸ ਮਾਲਕ ਪਾਰਕ ਦੀ। ਹਜ਼ੂਰੀ ਵਿੱਚ ਉਸ ਹਾਜ਼ਰਾ ਹਜ਼ੂਰ ਨਾਲ ਜੁੜੇ ਰਹਾਂਗੇ, ਉਸੇ ਵੇਲੇ ਆਪੇ ਸੋਝੀ ਹੋ ਆਵੇਗੀ ਕਿ ਜੁੜੇ ਰਹੇ ਹਾਂ ਪਰਮ ਆਪੇ ਨਾਲ। ਇਹੋ ਸੋਝੀ ਤੇ ਲੀਨ ਹੋਣਾ ਹੀ ਤਾਂ ਹੋਇਆ ਗਿਆਨ। ਜਦੋਂ ਨਦੀ ਸਮੁੰਦਰ ਵਿੱਚ ਜਾ ਮਿਲਦੀ ਹੈ ਤਾਂ ਉਸ ਵਿੱਚ ਲੀਨ ਹੋ ਜਾਂਦੀ ਹੈ, ਸਾਂਝੀਵਾਲ ਸਾਗਰ ਦੀ ਵਿਸ਼ਾਲਤਾ ਦੀ, ਉਸ ਦੀ ਨਿਰਮਲਤਾ ਦੀ, ਉਸ ਦੀ ਸ਼ਕਤੀਮਾਨਤਾ ਦੀ, ਉਸ ਦੇ ਵਜੂਦ ਦੀ। ਇਹੋ ਹੈ ਅਸਲੀ ਤੇ ਸਫਲ ਗਿਆਨ ਜੋ ਪ੍ਰੇਮ ਭਗਤੀ ਨਾਲ ਸੁਖੈਨ ਪ੍ਰਾਪਤ ਹੋ ਗਿਆ। ਮਿਲ ਪਏ ਨੇ ਪ੍ਰੇਮ ਨਾਲ, ਮਿਲੇ ਹੋਣ ਕਰਕੇ ਫੇਰ ਨਾ ਵਿਛੜੇ, ਪ੍ਰੇਮ ਸਰੂਪ ਰਹੇ। ਹੁਣ ਸਮਝ ਲਓ ਕਿ ਭਗਤੀ ਵਿੱਚ ਤ੍ਰੈ ਸਾਧਨ ਤੇ ਸਿੱਧੀ, ਗਿਆਨ, ਯੋਗ, ਵੈਰਾਗ ਆਪੇ ਪਏ ਵਰਤਦੇ ਹਨ। ਬਿਨਾਂ ਨਾਮ ਧਰੇ ਦੇ ਤੇ ਸੁਖੈਨ ਪਏ ਵਰਤਦੇ ਹਨ, ਚਾਹੇ ਵਰਤ ਰਹੇ ਲਿਖਾਉਂਦੇ ਨਹੀਂ ਪਰ ਪਹੁੰਚਾ ਦਿੰਦੇ ਹਨ ਉੱਚੀ ਅਵਸਥਾ ਵਿੱਚ। ਸਗੋਂ ਭਗਤੀ ਦਾ ਤਰੀਕਾ ਹੈ ਸਿੱਧਾ ਤੇ ਸੌਖਾ। ਆਪ ਘਰਾਂ ਵਿੱਚ ਵਸੋ, ਕਿਰਤ ਕਮਾਈ ਕਰੋ ਤੇ ਜਨਮ ਵੀ ਜਿੱਤ ਲਓ। ਬੂੜਾ, ਠੰਡ ਪਾ ਦਿੱਤੀ ਨੇ ਮਨ ਨੂੰ, ਚਾਨਣ ਲਾ ਦਿੱਤਾ ਨੇ ਨੈਣਾਂ ਨੂੰ, ਰਾਹੇ ਪਾ ਦਿੱਤਾ ਨੇ ਟੁਰਨ ਵਾਰੀਆਂ ਨੂੰ। ਸ਼ੁਕਰ ਹੈ ਤਦੇ ਗੁਰੂ ਨਾਨਕ ਦਾ ਘਰ ਵੱਡਾ ਸਦੀਣ ਲੱਗ ਪਿਆ ਹੈ। ਬੇਅਦਬੀ ਨਾ ਹੋਵੇ ਤਾਂ ਦਾਤਾ ਜੀ ਇੱਕ ਅਰਜ਼ ਕਰਾਂ। ਗੁਰੂ ਜੀ, ਖੁਸ਼ੀ ਨਾਲ ਆਖੋ ਜੋ ਆਖਣ ਨੂੰ ਚਿੱਤ ਕਰੇ। ਸਮਝੇ ਪਿਆ ਬਿਨ ਸੰਸੇ ਨਿਵਿਰਤ ਹੋਏ ਬਿਨ, ਭਤੀਜਣਾ ਕੰਮ ਠੀਕ ਨਹੀਂ ਕਰਦੀ। ਠੀਕ ਠੀਕ। ਬੂੜਾ, ਸ੍ਰੀ ਗੁਰੂ ਜੀ ਤਪਾ ਆਇਆ ਸੀ ਇੱਕ ਸਾਡੇ ਪਿੰਡ, ਉਸਨੇ ਕੁਛ ਯੋਗ ਤੇ ਹੋਰ ਸਾਧਨ ਦੀਆਂ ਕੀਤੀਆਂ ਗੱਲਾਂ ਤੇ ਫਿਰ ਆਖਣ ਲੱਗਾ ਕਿ ਪਰਮਾਰਥ ਵਿੱਚ ਲੱਗ ਕੇ ਥੋੜੇ ਲੋਕ ਸਿਰੇ ਚੜ੍ਹਦੇ ਹਨ, ਇਸ ਰਾਹ ਵਿੱਚ ਵਿਘਨ ਬੜੇ ਪੈਂਦੇ ਹਨ। ਸ੍ਰੀ ਗੁਰੂ ਜੀ, ਸੱਚ ਕਿਹਾ ਨੇ ਉਸਨੇ, ਵਿਘਨਾਂ ਦੇ ਕਾਰਨ ਹੀ ਉਹ ਬਨਾਂ ਨੂੰ ਭੱਜਦੇ ਤੇ ਸਾਕ ਨਾਤੇ ਤੋੜ ਸੁੱਟਦੇ ਹਨ, ਪਰ ਕੀਤੇ ਕਰਮ ਉਹਨਾਂ ਦੇ ਨਾਲ ਹੁੰਦੇ ਹਨ, ਫਿਰ ਸੁਭਾਵ ਵਿੱਚ ਬੈਠ ਕੇ ਸੰਸਕਾਰ ਵਿਘਨ ਪਾਉਂਦੇ ਹਨ। ਸਰੀਰ ਵਿੱਚ ਗੁਣਾਂ ਦਾ ਵਿਰੋਧ, ਤੱਤਾਂ ਦੇ ਵਟਾਓ ਸਟਾਓ, ਰੋਗਤਾ ਅਰੋਗਤਾ, ਬਾਹਰੋਂ ਕੁਸੰਗ ਦੇ ਅਸਰ ਆਦਿਕ ਕਈ ਕਾਰਨ ਹੋਰ ਵੀ ਹਨ ਜੋ ਵਿਘਨਾਂ ਦੇ ਜਨਕ ਹਨ, ਕੋਈ ਕੀ ਕਹੇ। ਕੁਦਰਤ ਦੇ ਕੋਈ ਸਮਾਨ ਹਨ ਜੋ ਵਿਘਨਾਂ ਦੇ ਸਹਾਈ ਹਨ, ਜਿਵੇਂ ਯਤਨ ਨਾਲ ਲਾਲ ਗਰਮ ਕੀਤਾ ਲੋਹੇ ਦਾ ਗੋਲਾ ਖੁੱਲ੍ਹਾ ਰੱਖਿਆ ਗਰਮ ਨਹੀਂ ਰਹਿੰਦਾ, ਇਸ ਦੀ ਨਿੱਘ ਨੂੰ ਹਵਾ ਮਾਨੋ ਚੁਰਾਈ ਲਈ ਜਾਂਦੀ ਹੈ। ਦੀਪਾ ਲੰਮਾ ਸਾਹ ਲੈ ਕੇ ਫਿਰ ਪਾਤਸ਼ਾਹ, ਕੋਈ ਉਪਰਾਲਾ ਵਿਘਨ ਵਿਨਾਸ਼ ਦਾ? ਗੁਰੂ ਜੀ, ਜਿਵੇਂ ਲੋਹਾ ਅੱਗ ਦਾ ਸੰਗ ਨਾ ਛੱਡੇ ਤਾਂ ਲਾਲ, ਤਿਵੇਂ ਅਭਿਆਸੀ ਸਤਸੰਗ ਦਾ ਸੰਗ ਨਾ ਛੱਡੇ, ਬਣਾ ਨੂੰ ਨਾ ਦੱਸੇ, ਸਤਸੰਗ ਦੀ ਮੁਹਾਠ ਨਾ ਛੱਡੇ। ਦੂਜਾ ਦਾਰੂ, ਇਸ ਭਗਤੀ ਵਿੱਚ ਜਿਸ ਨੂੰ ਅਸੀਂ ਵਿਸਮਾਦ ਵਾਲੀ ਭਗਤੀ ਆਖਦੇ ਹਾਂ ਸੁਤੇ ਹੀ ਹੈ। ਇਉਂ ਕਿ ਭਗਤ ਵਾਹਿਗੁਰੂ ਦੇ ਆਸਰੇ ਪਰਨੇ ਹੋ ਜਾਂਦਾ ਹੈ, ਵਾਹਿਗੁਰੂ ਉਸ ਦੇ ਵਿਘਨਾਂ ਨੂੰ ਨਾਸ਼ ਕਰਦਾ ਹੈ। ਜਿਵੇਂ ਤੁਹਾਡੀ ਇਸਤਰੀ ਤੁਹਾਡੇ ਪਰਨੇ ਹੋ ਗਈ, ਹੁਣ ਤੁਸੀਂ ਉਸ ਦੇ ਦੁੱਖ ਕਲੇਸ਼ਾਂ ਦੇ ਨਿਵਾਰਕ ਆਪੇ ਹੋ ਗਏ, ਤਿਵੇਂ ਕਰਤਾ ਪੁਰਖ ਦੇ ਆਸਰੇ ਪਰਨੇ ਹੋ ਗਿਆ, ਉਸ ਦੀ ਮਿਹਰ ਉਸ ਦੀ ਅਨੁਗ੍ਰਹਿ ਸਾਡੀ ਰਾਖੀ ਕਰਦੀ ਹੈ। ਵਿਘਨ ਇਉਂ ਪਰੇ ਰਹਿੰਦੇ ਹਨ, ਪੈਂਦੇ ਹਨ ਤਾਂ ਨਿਵਰ ਜਾਂਦੇ ਹਨ। ਇਸ ਕਰਕੇ ਪ੍ਰੇਮਾ ਭਗਤੀ ਦਾ ਰਸਤਾ ਨਾਮ ਦਾ ਅਭਿਆਸ ਨਿਰਵਿਘਨ ਰਸਤਾ ਸਮਝੀਦਾ ਹੈ। ਪਰਮੇਸ਼ਰ ਭਗਤ ਵਸ਼ਲ ਹੈ, ਭਗਤਾਂ ਨੂੰ ਪਿਆਰ ਕਰਦਾ ਹੈ, ਭਗਤ ਉਸ ਨੂੰ ਪਿਆਰ ਕਰਦੇ ਹਨ, ਪਿਆਰ ਪਿਆਰ ਨੂੰ ਖਿੱਚਦਾ ਹੈ। ਤੁਸੀਂ ਰੱਬ ਜੀ ਨੂੰ ਪਿਆਰ ਨਾਲ ਯਾਦ ਕਰੋ, ਰੱਬ ਜੀ ਦੀ ਪਿਆਰ ਯਾਦ ਵਿੱਚ ਤੁਸੀਂ ਆ ਜਾਓਗੇ ਉਸ ਸਰਵਗ ਤੇ ਪ੍ਰਿਯ ਸਰੂਪ ਜੋ ਹੋਇਆ। ਬੂੜਾ ਲੰਮਾ ਸਾਹ ਲੈ ਕੇ ਕਿਹਾ ਨਿਸ਼ਚੇ ਦੇ ਘਰ ਪਹੁੰਚਾਇਆ ਨੇ, ਸਦਕੇ ਜਾਵਾਂ ਦਾਤਾ ਜੀ, ਫਿਰ ਨਹੀਂ ਨਾ ਚੱਲੇਗਾ ਮਾਇਆ ਦਾ ਵਸ ਵਿਘਨ ਪਾਉਣ ਦਾ। ਗੁਰੂ ਜੀ ਹੱਸ ਪਏ ਤੇ ਬੋਲੇ, ਲਓ ਬਈ ਹੁਣ ਸੁਣੋ ਤੇ ਸਮਝੋ। ਇਹੋ ਗੱਲ ਇੱਕ ਬਿਲਾਸ ਨਾਲ, ਵਾਹਿਗੁਰੂ ਜੀ ਲਿੰਗ ਭੇਦ ਨਹੀਂ ਪਰ ਬੋਲਣ ਵਿੱਚ ਉਹਨਾਂ ਨੂੰ ਪੁਲਿੰਗ ਕਰਕੇ ਬੋਲੀਦਾ ਹੈ। ਸਮਝਦੇ ਹੋ ਕਿ ਅਕਾਲ ਪੁਰਖ ਨੂੰ ਬੋਲਣ ਵਿੱਚ ਮਰਦ ਕਰਕੇ ਬੋਲੀਦਾ ਹੈ, ਇਸੇ ਤਰ੍ਹਾਂ ਮਾਇਆ ਨੂੰ ਇਸਤਰੀ ਲਿੰਗ ਕਰਕੇ ਬੋਲੀਦਾ ਹੈ, ਇਸੇ ਤਰ੍ਹਾਂ ਵੈਰਾਗ ਯੋਗ ਗਿਆਨ ਨੂੰ ਪੁਲਿੰਗ ਅਰਥਾਤ ਮਰਦ ਕਰਕੇ ਬੋਲੀਦਾ ਹੈ। ਸੋ ਤ੍ਰੈ ਸਮਝੋ ਮਰਦ ਹਨ ਤੇ ਮਾਇਆ ਇਸਤਰੀ ਹੈ। ਇਸਤਰੀ ਮਰਦ ਨੂੰ ਮੋਹ ਸਕਦੀ ਹੈ, ਦੋਹਾਂ ਵਿੱਚ ਕੁਦਰਤੀ ਖਿੱਚ ਜੋ ਹੋਈ। ਸੋ ਮਾਇਆ ਵੈਰਾਗ ਯੋਗ ਗਿਆਨ ਤ੍ਰੈਆਂ ਨੂੰ ਮੋਹ ਸਕਦੀ ਤੇ ਮੋਹ ਲੈਂਦੀ ਹੈ। ਜੈਸਾ ਕਿ ਕਈ ਕਥਾਵਾਂ ਵੈਰਾਗੀਆਂ ਯੋਗੀਆਂ ਤਪੀਆਂ ਗਿਆਨੀਆਂ ਦੀਆਂ ਹਨ, ਪਰ ਇਸਤਰੀ ਨੂੰ ਇਸਤਰੀ ਵਿੱਚ ਸੁਤੇ ਖਿੱਚ ਨਹੀਂ ਹੁੰਦੀ। ਸੋ ਇਸਤਰੀ ਇਸਤਰੀ ਨੂੰ ਮੋਹ ਨਹੀਂ ਸਕਦੀ। ਇੱਧਰ ਭਗਤੀ ਇਸਤਰੀ ਹੈ, ਇਸ ਇਸਤਰੀ ਨੂੰ ਮਾਇਆ ਇਸਤਰੀ ਨਹੀਂ ਮੋਹ ਸਕਦੀ। ਤਾਂ ਤੇ ਭਗਤੀ ਦਾ ਮਾਰਗ ਨਿਰਵਿਘਨ ਕਹੀਦਾ ਹੈ। ਇਹ ਆਖ ਕੇ ਆਪ ਨਿੱਕੀ ਜਿਹੀ ਤਾੜੀ ਮਾਰ ਕੇ ਹੱਸ ਪਏ, ਕਿਉਂ ਬਈ ਹੋਈ ਨਿਸ਼ਾ? ਤ੍ਰੈ ਨਾ ਕੇਵਲ ਮੁਸਕਰਾਏ, ਵਿਸਮਾਦ ਹੋ ਕੇ ਚਰਨਾਂ ਤੇ ਟੈ ਪਏ, ਦਾਤਾ ਮੇਰ ਕਰੋ ਹੁਣ ਦਿਓ ਦਾਨ। ਦਾਤਾ ਗੁਰੂ ਨੇ ਨਾਮ ਦਾਨ ਦੇ ਕੇ ਲੜਨਾ ਲਿਆ। ਤ੍ਰੈ ਪ੍ਰੇਮੀਆਂ ਦੇ ਨਾਮ ਭਾਈ ਗੁਰਦਾਸ ਨੇ 11ਵੀਂ ਵਾਰ ਵਿੱਚ ਲਿਖੇ ਹਨ, ਕਥਾ ਭਗਤ ਰਤਨਾਵਲੀ ਵਿੱਚ ਆਈ ਹੈ। ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਸ੍ਰੀ ਗੁਰੂ ਜੀ ਨੇ ਉਹਨਾਂ ਨੂੰ ਹਦਾਇਤ ਕੀਤੀ ਕਿ ਵਾਹਿਗੁਰੂ ਕੀ ਜੈ ਨਿਜ ਸਵਾਮੀ, ਸ਼ਕਲ ਸ਼ਕਤ ਜਤ ਅੰਤਰਜਾਮੀ, ਆਪ ਬਣੇ ਦਾਰਾ ਪ੍ਰਭ ਕੇਰੀ, ਪਤ ਵਰਤਾ ਕੀ ਰੀਤ ਬਡੇਰੀ, ਪਤ ਰਜਾਏ ਮਹਿਰਾਜੀ ਰਹਿ, ਵਿਛੜੈ ਨਿਤ ਮਿਲਬੈ ਕੋ ਚਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 51 ਖਾਨੂ ਮਾਈਆ ਤੇ ਗੋਬਿੰਦ। ਖਾਨੂ ਤਾਂ ਪਿਤਾ ਸੀ ਤੇ ਮਾਈਆ ਉਹਦਾ ਪੁੱਤਰ ਸੀ, ਤੇ ਗੋਬਿੰਦ ਭੰਡਾਰੀ ਖੱਤਰੀ ਸੀ ਤੇ ਮਾਈਏ ਦਾ ਮਿੱਤਰ ਸੀ। ਗੋਬਿੰਦ ਬਟਾਲੇ ਦਾ ਰਹਿਣ ਵਾਲਾ ਸਹੀ ਹੁੰਦਾ ਹੈ, ਅਚੱਜ ਨਹੀਂ ਤ੍ਰੈ ਬਟਾਲੇ ਦੇ ਹੋਣ। ਤ੍ਰੈ ਪਰਮਾਰਥ ਦੇ ਖੋਜੀ ਹੈ ਸਨ, ਭਲੇ ਪੁਰਖਾਂ ਦੀ ਖੋਜ ਵਿੱਚ ਰਹਿੰਦੇ ਸਨ, ਮਿਲੇ ਤਾਂ ਸਤਸੰਗ ਕਰਦੇ ਸਨ, ਪਰ ਦਿਲ ਵਿੱਚ ਇੱਕ ਭੁੱਖ ਬਣੀ ਰਹਿੰਦੀ ਸੀ। ਜਸ ਸੁਣ ਕੇ ਤ੍ਰੈ ਰਲ ਕੇ ਖੰਡੂਰ ਆਏ ਤੇ ਚਰਨ ਸ਼ਰਨ ਚ ਪ੍ਰਾਪਤ ਹੋਏ। ਅਰਜ਼ ਕੀਤੀ, ਉਹ ਪਾਤਸ਼ਾਹ ਅਨੇਕ ਸਾਧਨ ਤੇ ਅਨੇਕ ਗੁਣ ਸੁਣੇ ਹਨ ਤੇ ਕੋਈ ਧਾਰੇ ਵੀ ਹਨ, ਪਰ ਕਾਲਜਾ ਠੌਰੇ ਨਹੀਂ, ਕੋਈ ਡੰਝ ਜਿਹੀ ਅੰਦਰ ਰਹਿੰਦੀ ਹੈ। ਕੋਈ ਐਸੀ ਇੱਕੋ ਗੱਲ ਦੱਸੋ ਜੋ ਪੱਲੇ ਬਣੀਵੇ ਤੇ ਮਨ ਠੌਰੇ ਆਵੇ। ਤੇ ਗੁਰੂ ਜੀ ਮੁਸਕਰਾ ਕੇ ਬੋਲੇ, ਤੁਸੀਂ ਤ੍ਰੈ ਸਭੇ ਗਹਿਣੇ ਭੰਨ ਕੇ ਇੱਕ ਹੱਸ ਕਢਾਇਆ ਲੋੜਦੇ ਹੋ। ਸੋ ਭਾਈ, ਐਸਾ ਗੁਣ ਹੈ ਭਗਤੀ, ਸਮਝਿਆ ਨੇ? ਗੋਬਿੰਦ ਜੀਓ, ਕੁਝ ਖੋਲ ਕੇ ਕਿਰਪਾ ਕਰੋ। ਗੁਰੂ ਜੀ, ਪ੍ਰੇਮ ਹੁੰਦਾ ਹੈ ਦਵੱਲੀ। ਪ੍ਰੀਤਮ ਤੇ ਪ੍ਰੇਮੀ ਦੋਵੇਂ ਪਿਆਰ ਕਰਦੇ ਹਨ ਪਰਸਪਰ, ਪਰ ਜੇ ਪ੍ਰੇਮ ਹੋਵੇ ਇੱਕ ਪਾਸਿਓਂ ਤੇ ਪਤਾ ਨਾ ਹੋਵੇ ਕਿ ਦੂਜੇ ਪਾਸਿਓਂ ਮੋੜਵਾਂ ਪਿਆਰ ਅਜੇ ਹੈ ਕਿ ਨਹੀਂ, ਨਾ ਤਾਂ ਉਹ ਭਗਤੀ ਹੈ। ਹਾਂ, ਉਹ ਭਗਤੀ ਹੈ ਪ੍ਰੇਮੀ ਵੱਲੋਂ, ਚਾਹੋ ਪ੍ਰੀਤਮ ਵੱਲੋਂ ਚੁੱਪ ਵੀ ਪਈ ਸਮਝੇ ਪਵੇ। ਸੋ ਐਸਾ ਪ੍ਰੇਮ ਧਾਰਨ ਕਰੋ ਕਿ ਭਗਤੀ ਭਾਵ ਵਾਲਾ ਹੋਵੇ। ਉਸ ਭਗਤੀ ਪ੍ਰੇਮ ਵਿੱਚ ਸਾਰੇ ਗੁਣ ਆਪੇ ਹੀ ਆ ਜਾਂਦੇ ਹਨ। ਹਰਿਆਨ ਹੋ ਕੇ ਮਾਹੀਏ ਨੇ ਆਵਾਜ਼ ਅਰਜ਼ ਕੀਤੀ, ਸਤਿਗੁਰ ਜੀਓ, ਜੇ ਰਤਾ ਵੇਰਵਾ ਖੋਲ ਦਿਓ ਤਾਂ ਮੂਰਖ ਮਤ ਸਾਡੀ ਕੁਝ ਸਿਆਣ ਦੇ ਘਰ ਆ ਜਾਵੇ। ਗੁਰੂ ਜੀ, ਭਾਈ, ਪਹਿਲਾਂ ਇਹ ਧਾਰਨ ਕਰੋ ਕਿ ਪਰਮੇਸ਼ਰ ਪਿਤਾ ਹੈ ਤੇ ਸਾਡੇ ਪਿਆਰ ਦਾ ਨਿਸ਼ਾਨਾ ਹੈ। ਸਾਡੇ ਅੰਦਰ ਅਜੇ ਪਿਆਰ ਨਹੀਂ, ਪਰ ਤ੍ਰਵਾ ਇਹ ਬੰਨ ਲੈਣਾ ਹੈ ਤੇ ਮਾਲਕ ਜਾਣ ਕੇ ਭੈ ਮੰਨਣਾ ਹੈ ਉਸਦਾ। ਇਉਂ ਖੋਟੇ ਕਰਮ ਸੁਧਰਨਗੇ ਤੇ ਸਾਈਂ ਵੱਲ ਰੁੱਖ ਵਧੇਗਾ। ਇਸ ਤਰ੍ਹਾਂ ਮੁੱਢ ਬੰਨ ਕੇ ਅੰਦਰ ਅਸਾਂ ਉਸ ਦੀ ਭਗਤੀ ਕਰਨੀ ਹੈ। ਭਗਤੀ ਤ੍ਰੈ ਪ੍ਰਕਾਰ ਦੀ ਹੈ, ਨਵਦਾ ਭਗਤੀ, ਪ੍ਰੇਮਾ ਭਗਤੀ, ਪਰਾ ਭਗਤੀ। ਨਵਦਾ ਭਗਤੀ ਇਉਂ ਵਰਣਨ ਹੁੰਦੀ ਹੈ, ਪ੍ਰਥਮ ਸੁਨੋ ਨਵਦਾ ਕੇ ਭੇਦ, ਪ੍ਰਾਪਤ ਪਏ ਬਿਨਾ ਸਹਿ ਖੇਦ। ਪਹਿਲਾ, ਸ਼ਰਧਾ ਸਹਿਤ ਗੁਰੂ ਕੈ ਬੈਨ, ਸਰਵਣ ਕਰਹਿ ਸਨਮੁਖ ਮਨ ਨੈਣ। ਦੁਤੀਏ, ਕਥਾ ਕੀਰਤਨ ਕਰਨੇ, ਨੀਕੇ ਪ੍ਰਭ ਕੇ ਗੁਣ ਗਨ ਬਰਨੇ। ਤ੍ਰਿਤੀਏ, ਸਤ ਨਾਮ ਸਿਮਰੰਤੇ, ਬਿਨਾ ਭਜਨ ਨਹਿ ਸਮਾਂ ਬਿਤੰਤੇ। ਸਵਾਸਨ ਸੰਗ ਸੋ ਨਾਮ ਮਿਲਾਵੈ, ਉਠਤ ਬੈਠਤ ਨਹਿ ਬਿਸਰਾਵੈ। ਚੌਥੇ, ਸਤਿਗੁਰ ਕੈ ਭਗਵਾਨ, ਠਨ ਚਰਨ ਕਮਲ ਕੋ ਧਿਆਨ। ਕਹਿ ਸੰਤਨ ਕੇ ਚਰਨ ਪਖਾਰੈ, ਸਰਦਾ ਤੇ ਚਰਨਾਮ੍ਰਿਤ ਧਾਰੈ। ਪੰਚਮ ਕਰਹਿ ਆਹਾਰ ਪਲੇਰੇ, ਪ੍ਰਥਮ ਅਰਪ ਹਰ ਗੁਰੂ ਅਗੇਰੇ। ਜਥਾ ਸ਼ਕਤ ਸੰਤਨ ਅਚਵਾਵੈ, ਵਸਤ੍ਰ ਸਰੀਰ ਸਾਧ ਪਹਿਰਾਵੈ। ਖਸ਼ਟਮ ਪ੍ਰਭ ਗੁਰ ਕੈ ਗੁਰਦੁਆਰੈ, ਬੰਧਨ ਕਰੈ ਪਰ ਦਕਸ਼ਨਾ ਧਾਰੈ। ਧੂਪ ਦੀਪ ਚੰਦਨ ਚਰਚਾਵੈ, ਫੂਲਨ ਆਨ ਸੁਗੰਧ ਚੜਾਵੈ। ਸਪਤਮ ਦਾਸ ਆਪ ਕੋ ਜਾਣੈ, ਪਰਮੇਸ਼ਵਰ ਸਵਾਮੀ ਪਹਿਚਾਨੈ। ਤਨ ਮਨ ਤਨ ਜਾਣੈ ਪ੍ਰਭਦਾਨ, ਸਤੀ ਨਾਰ ਸਮਪਤ ਭਗਵਾਨ। ਅਸ਼ਟਮ ਮਿੱਤਰ ਲਖੈ ਸਿਰੀ ਪਤ ਕੋ, ਨਹੀਂ ਡੁਲਾਵੈ ਆਪਣੇ ਚਿਤ ਕੋ। ਜੋ ਕਛ ਕਰਹਿ ਭਲੀ ਮਮ ਜਾਣੈ, ਨਹੀਂ ਤਰਕਨਾ ਤਿਸ ਪਰ ਠਾਨੈ। ਜਥਾ ਸਖਾ ਕੀ ਕ੍ਰਿਤ ਲਖੰਤਾ, ਕਰੇ ਜੋ ਕੁਛ ਮਮ ਭਲਾ ਕਰੰਤਾ। ਤਿਮ ਪ੍ਰਭ ਮਿੱਤਰ ਕਿਰਤ ਕੋ ਹੇਰੈ, ਜੋ ਕਿਛ ਕਰੈ ਭਲੀ ਸੋ ਮੇਰੈ। ਨੌਮੀ ਤਨ ਤਨ ਪ੍ਰਭ ਅਰਪਾਏ, ਆਪਣੋ ਕਛੁ ਨ ਲਖਹਿ ਕਦਾਏ। ਮਮਤਾ ਤਜੈ ਪਦਾਰਥ ਕੇਰੀ, ਹਰ ਕੇ ਜਾਨ ਨ ਸੁਖ ਦੁਖ ਹੇਰੀ। ਨਵਦਾ ਭਗਤ ਕਹੀ ਇਹ ਜੋਏ, ਜੇਕਰ ਇੱਕ ਭੀ ਪ੍ਰਾਪਤ ਹੋਏ। ਤੋ ਉਧਾਰ ਜਨ ਕੋ ਕਰ ਦੇਤ, ਕਿਆ ਸੰਸੈ ਹੋਏ ਸਰਬ ਸਮੇਤ। ਦੂਜਾ, ਪ੍ਰੇਮਾ ਭਗਤੀ। ਅਪਰ ਸੁਨੋ ਜਸ ਪ੍ਰੇਮਾ ਭਗਤ, जय सम अपरना सुख दे जगत तरवर फल पूर्व होए सावा साध विखै कौरा लख पावा पुन पीरो तब लहे तुरशाई बिरछ बीच ते ले रस पाई पुन पाको होवे रंग लाल स्वाद पाए सो मधुर विसाल तिम परमेसर प्रेमी होए तिनके लक्षण इस बिद जोए प्रथम रुदन करत चित चाहे प्रीतम दर्शन तत उमाहे बिछरे हम जाते दुख पावे दीर्घ स्वासन ले पछतावे रोमांचित होए गद गद बानी कब गुण गाए सो तुषण ठानी तब मुख को सावा होए रंग सूद भूलह सब आदक अंग ज्यों ज्यों वध है प्रेम बडेरा त्यों त्यों होत आहार छुटेरा भूख प्यास की गम होए थोरी निस्दिन रहो प्रेम मत बोरी ब्रहोते वध विखाद अधीरा ब्रहोते वध विखाद अधीरा बदन वर्ण होए आवत पीरा प्यारे की जे बात बतावे अस संतन के निकट सदावे सुन पिके प्रेम मिलन निसानी निकट जान होए प्रीत महानी संत संग जब वध्यो वधेरा पूर्ण प्रभु सर्व मै हेरा तब मुख लाल रंग दृष्टावे त्रिपत होए मन कित हूं न तावे शांत मधुरता तब होए आई अंतर वृत्ति स्थिरता पाई चौथा दृढ़ अभ्यास ज्ञान मन लावे परा भगत उत्पत होए आवे दृढ़ अभ्यास ज्ञान मन लावे परा भगत उत्पत होया वह अपन स्वरूप निहारन चाहा ईश्वर जीव अपेद उपाहा सत चेतन आनंद ब्रह्म रूप नव सम व्याप्यो चलत अनूप सूरज प्रकाश रास दूजी अंशु चाली ਇਹ ਤਾਂ ਵੰਡ ਦੱਸੀ ਹੈ ਪਰ ਜੇ ਇਹਨਾਂ ਵੇਰਵਿਆਂ ਵਿੱਚ ਨਾ ਪਾਓ ਤਾਂ ਵਾਹਿਗੁਰੂ ਪ੍ਰਾਪਤੀ ਦਾ ਪ੍ਰੇਮ ਮਾਰਗ ਤੇ ਉਸ ਰਸਤੇ ਪ੍ਰਾਪਤੀ ਦਾ ਸਿੱਧਾ ਤਰੀਕਾ ਇਹੋ ਸਮਝੇ ਪੈ ਜਾਏਗਾ ਪਹਿਲੋਂ ਮੰਨ ਕਿ ਪਰਮਾਤਮ ਦੇਵ ਕਰਤਾ ਪੁਰਖ ਹੈ ਤੇ ਸਾਰੇ ਵਿਆਪਕ ਪਰਿਪੂਰਨ ਹੈ ਦੀਦਾ ਤਾਂ ਨਹੀਂ ਪਰ ਹੈ ਉਸ ਨੂੰ ਫਿਰ ਪਿਆਰ ਕਰਨਾ ਹੈ ਸੋ ਪਹਿਲਾ ਪਿਆਰ ਹੈ ਉਸ ਦਾ ਭੈ ਮੰਨਣਾ ਹਰ ਵੇਲੇ ਜੋ ਅੰਗ ਸੰਗ ਹੋਇਆ ਤੇ ਹੋਇਆ ਸ਼ੁੱਧੀ ਨੇਕੀ ਉਸ ਨੂੰ ਬਦੀ ਨਹੀਂ ਨਾ ਪਾਉਂਦੀ ਸੋ ਜਿਸ ਨੂੰ ਅਸਾਂ ਰਿਜਾਵਣਾ ਹੈ ਉਹ ਨੇਕੀ ਹੈ ਕੁੱਲ ਨੇਕੀ ਸੁਧੀ ਨੇਕੀ ਤਾਂ ਅਸੀਂ ਨੇਕ ਬਣੀਏ ਜੋ ਸਾਡਾ ਪ੍ਰੀਤਮ ਖੁਸ਼ ਹੋਵੇ ਸਾਡੇ ਤੇ ਇਉਂ ਨਿਰਮਲ ਜਿਹਾ ਭਾਉ ਪਵੇਗਾ ਸਾਡੇ ਮਨ ਵਿੱਚ ਉਸ ਪਿਆਰੇ ਦਾ ਤੇ ਸਾਡੇ ਕਰਮ ਸੁਧਰਨਗੇ ਜਿਉਂ ਜਿਉਂ ਮਨ ਨਿਰਮਲ ਹੋਵੇਗਾ ਤਿਉਂ ਤਿਉਂ ਮਨ ਸਾਈਂ ਦੇ ਨੇੜੇ ਵੀ ਕੁਛ ਹੋ ਆਵੇਗਾ ਭੈ ਰੱਖੀਏ ਜਿਵੇਂ ਮਾਲਕ ਦਾ ਰੱਖੀਦਾ ਹੈ ਉਹ ਦੇਖਦਾ ਹੈ ਨੇਕੀ ਪਸੰਦ ਕਰਦਾ ਹੈ ਉਸ ਦੀ ਪਸੰਦੀ ਵਾਲੇ ਕੰਮ ਕਰੀਏ ਉਸ ਨੂੰ ਆਪਣੇ ਨੇੜ ਪ੍ਰਤੀਤ ਕਰਨ ਦਾ ਯਤਨ ਹੋਰ ਵਧਾਈਏ ਉਹ ਵੱਧਦਾ ਹੈ ਉਸ ਦਾ ਨਾਮ ਜਪਣ ਤੇ ਸਿਮਰਨ ਨਾਲ ਨਾਮ ਦਾ ਸਿਮਰਨ ਜੋ ਉਸ ਵੱਲ ਧਿਆਨ ਲਗਾ ਕੇ ਕਰੀਦਾ ਹੈ ਉਸ ਦੀ ਹਜ਼ੂਰੀ ਵਿੱਚ ਰੱਖਦਾ ਹੈ ਵੱਧਦਾ ਹੈ ਉਸਦਾ ਨਾਮ ਜਪਣ ਤੇ ਸਿਮਰਨ ਨਾਲ ਨਾਮ ਦਾ ਸਿਮਰਨ ਜੋ ਉਸ ਵੱਲ ਧਿਆਨ ਰੱਖ ਕੇ ਕਰੀਦਾ ਹੈ ਉਸ ਦੀ ਹਜ਼ੂਰੀ ਵਿੱਚ ਰੱਖਦਾ ਹੈ ਇਉਂ ਜਦ ਪ੍ਰਤੀਤ ਕਰਨ ਲੱਗ ਪਈਦਾ ਹੈ ਕਿ ਉਸ ਦੀ ਹਜ਼ੂਰੀ ਵਿੱਚ ਹਾਂ ਤਾਂ ਉਸ ਦੇ ਭਾਉ ਨਾਲ उस दा प्यार जी विच उपजन लग जांदा है। जिवें खालक तो ता निरा डरीदा है, पर पिता तो नाले डरीदा है, नाले प्यार करीदा है। सिमरन दे नाल परमेश्वर दी सिफत सलाह करीदी है, जो गुरु नानक दी बाणी विच अमित है। ये बाणी पढ़ी दी है, इस दा कीर्तन करीदा ते सुनीदा है। इस तरह सिफत सलाह करदिआं ते नाम सिमरदिआं होर वित घट जांदी है ते परमेश्वर जी माता वांगू प्यारे लगन लग जांदे हन। इस तरह डर घट जावेगा, प्यार रह जावेगा, जिवें मां नाल प्यार हुंदा है, पर डर नाम मात्र। जदों ये प्रीत करदिआं मन लिव विच जुड़न लग जांदा है तां भौ उड जांदा है ते निरा प्रेम रह जांदा है। प्रेम फिर लिव विच आ जांदा है। जिवें इस्त्री परता दा अत्यंत प्रेम लीनता विच लै जांदा है। हुण जीव अपना कुछ नहीं जानदा, सब कुछ उस दा जानदा है। लिव विच लख जू लैंदा है उस प्यारे नूं अते चख लैंदा है मेल दा स्वाद परमरस। उस दी हजूरी दे हुलारे वजदे हन। इस तरह प्यार करन वाला पहले पै विच ते सुते वैराग विच हुंदा है। ज्यों ज्यों खिच वधदी है माया दा मोह घटदा है ते इक उदासी छांदी है। फिर जद हजूरी वासा हुंदा है तां रस आउंदा है। इस तों अगों फिर कहने सुनने दी बात नहीं। आत्मदेव इस नूं प्यार करन लग जांदे हन। उंज अनुग्रह तां करतार दी पहले दिनों ही शुरू हो गई समझनी चाहिए, जदों कि उस दा आसरा परना लै लिया। पर जद रस पैंदा है ते करतार मेहरबान हुंदा ते प्यार करदा है तां अपना आप साईं दे परम आपे नूं जा प्राप्त हुंदा है ते विछड़दा नहीं। नानक आसक कांडीए सद ही रहै समाए। ये अवस्था कही नहीं जांदी, मानी जांदी है। वाहे गुरु जी का खालसा, वाहे गुरु जी की फतेह।